दुएरा इम अनियो तन को जब कर उद्यम गुरदास असन बसन सब खर्च जुत पयो आनंद प्रकाश।
वाहिगुरु जी का खालसा
वाहिगुरु जी की फतेह।
दिन दुनिया दे मालक भगत वछल अनाथ नाथ बाणी गुरु गुरु है बाणी विच बाणी अमृत सारे गुरबाणी कह सेवक जन मन परतख गुरु निस्तारे। धन धन श्री गुरु ग्रंथ साहिब जी महाराज गुरदेव जी दे पवित्र चरणा च हाजर होई एकत्र होई गुरु का खास रूप परम सन्मान योग सत्कार योग गुरु खालसा साध संगत गुरु चरणा विच एकत्र होके पिछले पैरां दे सजे हुए संध्या समय दे दवाना च हाजर होके सतगुरां दा पवित्र इतिहास लड़ीवार कथा आप जी बड़े अदब सत्कार नाल सरवण कर रहे। भाई साहब भाई गुरदास जी गोइंदवाल साहब तो श्री अमृतसर साहब आए ने बाबा पृथ्वी चंद ते महादेव जी होना दा हाल वेख्या है कि किवें आईयां होईयां गुरु दीयां संगतां कोलों धन बटोरदे ने पिटावां इकट्ठियां करदे ने और गुरु अर्जन देव साहिब जी महाराज जी तक कोई वस्तु पहुंचण नहीं दिंदे। भाई साहब ने गुरु अर्जन साहब नूं बेनती कीती महाराज आप जी प्रगट क्यों नहीं हुंदे अपनी अजमत दे जोर नाल संगत नूं अपने कोल क्यों नहीं सददे। पृथ्वी चंद ते महादेव वेखो कितनी कुरीती कर रहे ने जो उन्हां नूं सोभदा नहीं। सतगुरां वचन कीता भाई गुरदास जी धन दी तृष्णा रख के जे असीं वी उन्हां वांगर करन लग पईए ते उन्हां विच ते साडे च की फर्क है। फिर साडे कोल गुरु पद वी है इक गुरु अपने हिरदे च धन दी तृष्णा रखे ये किवें हो सकदा। गुरु तो अपने सिखा अंदर भी तृष्णा नहीं रहन दिंदा ते गुरु ही धन दी तृष्णा रखे। तुसी आखदे हो कि सरोवर की सेवा माया तो बिना किवें होवेगी। इहदी भी सानू कोई फिक्र नहीं चिंता नहीं ये कारज गुरु नानक साहब का है। सतगुरु गुरु नानक साहब जी अपना यह कारज आप कराउणगे सानू भरोसा है। फिर भी जे तुसी कोई उद्यम करना चाहते हो भाई गुरदास जी तो करो गुरु तुहाडे नाल है गुरु तुहाडी सहायता करे। भाई गुरदास जी ने गुरु साहब दे बचन सुने भी ये यथार्थ बचन ने बिल्कुल सही कहिंदे ने। कुछ दिन बीते भाई साहब जी पृथ्वी चंद महादेव की आदत वेखदे रहे आखिरकार भाई साहब जी नूं पता लगा कि कुछ संगतां आ रही ने ते पांच चार सेवक नाल लैके भाई गुरदास जी श्री अमृतसर साहब नगर तो पांच को बाहर आ गए एक थड़ा बना लिया उत्ते चिट्टा चादरा बिछा दिता। जदों संगत आई ते संगत नूं रोक लिया सारी संगत इकट्ठी होई ते संगत नूं बड़े प्यार नाल बिठा के भाई गुरदास जी ने सारी गल समझाई कि संगत जी जिहड़ियां पिटावां जां जिहड़ा दसवंध तुसी लै के आयो इत्थे भेट करो ये गुरु का हुक्म है क्योंकि जे तुसी अमृतसर साहब जाओगे उत्थे पृथ्वी चंद ते महादेव दे बंदे तुहाडे कोलों खोणगे। गुरु गुरु अर्जन देव साहब ने उन्हां तक धन नहीं पहुंचदा ते तुहाडा धन प्रवान किवें होवेगा। ਇਸ ਕਰਕੇ ਤੁਸੀਂ ਇਸ ਜਗ੍ਹਾ ਤੇ ਮਾਇਆ ਭੇਟ ਕਰੋ ਤਾਂ ਜੋ ਗੁਰੂ ਘਰ ਦੇ ਕਾਰਜ ਸਿੱਧ ਹੋ ਸਕਣ। ਸੰਗਤ ਨੇ ਸਾਰੀ ਗੱਲ ਸਮਝੀ ਕਿ ਬਿਲਕੁਲ ਗੁਰਦਾਸ ਜੀ ਠੀਕ ਕਹਿੰਦੇ ਨੇ, ਇਸੇ ਜਗ੍ਹਾ ਮਾਇਆ ਭੇਟ ਕੀਤੀ ਤੇ ਮਾਇਆ ਇਕੱਠੀ ਕਰਕੇ ਭਾਈ ਗੁਰਦਾਸ ਜੀ ਲੈ ਆਏ। ਸੰਗਤ ਵੀ ਆਈ ਤੇ ਉਧਰੋਂ ਪ੍ਰਿਥੀ ਚੰਦ ਦੇ ਬੰਦਿਆਂ ਨੂੰ ਪਤਾ ਲੱਗਾ, ਅੱਗੇ ਆਏ ਮਹਾਂਦੇਵ ਦੇ ਸੇਵਾਦਾਰ ਆਏ। ਸੰਗਤ ਨੂੰ ਕਹਿੰਦੇ ਜੀ ਗੁਰੂ ਪੁੱਤਰ ਇਧਰ ਨੇ, ਉਧਰ ਚੱਲ ਕੇ ਮੱਥਾ ਟੇਕੋ। ਸੰਗਤ ਨੇ ਆਖਿਆ ਜੀ ਮੱਥਾ ਟੇਕਣ ਜੋਗੇ ਮਾਇਆ ਕੋਈ ਨੀ ਸਾਡੇ ਕੋਲ, ਮਾਇਆ ਤਾਂ ਸਾਡੇ ਕੋਲੋਂ ਭਾਈ ਗੁਰਦਾਸ ਜੀ ਲੈ ਆਏ ਨੇ। ਅੱਗੋਂ ਭਾਈ ਗੁਰਦਾਸ ਜੀ ਦਾ ਨਾਂ ਸੁਣ ਕੇ ਸੰਗਤ ਨੂੰ ਕਬੂਲ ਵੀ ਬੋਲਣ ਲੱਗੇ। ਦੁਰਵਚਨਾਂ ਦੀ ਵਰਤੋਂ ਕਰਦਿਆਂ ਕਹਿੰਦੇ ਜੀ ਤੁਹਾਡੀ ਨੀ ਹੁਣ ਮਾਇਆ ਪ੍ਰਵਾਨ ਹੁੰਦੀ, ਜੇ ਤੁਸੀਂ ਇੱਥੇ ਦਿੰਦੇ ਮਾਇਆ ਭਾਈ ਪ੍ਰਿਥੀ ਚੰਦ ਨੂੰ ਜਾਂ ਮਹਾਦੇਵ ਨੂੰ, ਫਿਰ ਤੁਹਾਡੀ ਮਾਇਆ ਪ੍ਰਵਾਨ ਹੋਣੀ ਸੀ, ਉਹ ਤਾਂ ਛੋਟੇ ਨੇ। ਪਰ ਸੰਗਤ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਪਹੁੰਚੀ, ਮਹਾਰਾਜ ਜੀ ਦੇ ਦਰਸ਼ਨ ਕਰਕੇ ਬੜਾ ਹੀ ਆਨੰਦ ਵਰਤਿਆ। ਸਭ ਸਿੱਖਾਂ ਦੀਆਂ ਕਾਮਨਾਵਾਂ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਕੇ ਪੂਰਨ ਹੋਈਆਂ। ਸੰਗਤ ਵੱਲੋਂ ਅੱਜ ਦੀ ਜਿਹੜੀ ਮਾਇਆ ਇਕੱਤਰ ਹੋ ਕੇ ਆਈ ਹੈ ਉਹ 500 ਰੁਪਈਆ ਸੀ, ਉਹ 500 ਰੁਪਈਆ ਸਤਿਗੁਰਾਂ ਦੇ ਚਰਨਾਂ ਚ ਭਾਈ ਗੁਰਦਾਸ ਜੀ ਨੇ ਭੇਟ ਕੀਤਾ। ਉਸੇ ਮਾਇਆ ਦੀਆਂ ਰਸਤਾਂ ਬਸਤਾਂ ਖਰੀਦ ਕੇ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਸਾਰੀ ਸੰਗਤ ਨੂੰ ਲੰਗਰ ਭੋਜਨ ਚੁਕਾਇਆ, ਵਧੀਆ ਪਕਵਾਨ ਤਿਆਰ ਹੋਏ। ਇਸ ਪ੍ਰਕਾਰ ਨਾਲ ਭਾਈ ਗੁਰਦਾਸ ਜੀ ਨੇ ਇਹ ਉੱਦਮ ਕੀਤਾ ਹੈ, ਇਹ ਪੁਰਸ਼ਾਰਥ ਕੀਤਾ ਹੈ ਕਿ ਜਿਹੜੇ ਸਿੱਖਾਂ ਨੂੰ ਗੁੰਮਰਾਹ ਕਰ ਰਹੇ ਸੀ ਪ੍ਰਿਥੀ ਚੰਦ ਮਹਾਂਦੇਵ, ਉਸ ਸੰਗਤ ਨੂੰ ਪ੍ਰੇਰ ਕੇ ਭਾਈ ਗੁਰਦਾਸ ਜੀ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਲੈ ਕੇ ਆ ਰਹੇ ਨੇ। ਆਓ ਮਨ ਵਿਰਤੀਆਂ ਗੁਰੂ ਚਰਨਾਂ ਨਾਲ ਜੋੜੀਏ ਔਰ ਇਕਾਦਰ ਚਿਤ ਹੋ ਕੇ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਉਹ ਸਰਵਣ ਕਰੀਏ। ਇਕਾਗਰਤਾ ਬਣਾਉਣ ਵਾਸਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੋਏ ਰਾਹ ਇਮ ਆਨਿਓ ਧਨ ਕੋ ਜਵੈ ਕਰ ਉਦਮ ਗੁਰਦਾਸ।
ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਤਰ੍ਹਾਂ ਬੜਾ ਉਦਮ ਕੀਤਾ ਭਾਈ ਗੁਰਦਾਸ ਜੀ ਨੇ, ਤੇ ਇਸ ਤਰ੍ਹਾਂ ਉਦਮ ਕਰਕੇ ਜਿਤਨੀ ਸੰਗਤ ਦੀ ਦਸਵੰਧ ਦੀ ਮਾਇਆ ਸੀ ਜਿੱਥੇ ਆਉਣੀ ਚਾਹੀਦੀ ਸੀ ਉਥੇ ਲੈ ਕੇ ਆਏ। ਪਹਿਲਾਂ ਗਲਤ ਥਾਂ ਤੇ ਮਾਇਆ ਜਾ ਰਹੀ ਸੀ, ਉਹ ਯੋਗ ਥਾਂ ਤੇ ਨਹੀਂ ਸੀ ਲੱਗ ਰਹੀ। ਗੁਰੂ ਸਾਹਿਬ ਕੋਲ ਮਾਇਆ ਆਏਗੀ, ਸਤਿਗੁਰਾਂ ਨੇ ਉਹ ਮਾਇਆ ਯੋਗ ਸਥਾਨ ਤੇ ਖਰਚਣੀ। ਇਸ ਕਰਕੇ ਭਾਈ ਗੁਰਦਾਸ ਜੀ ਉਹ ਮਾਇਆ ਲੈ ਕੇ ਆਏ, ਬੜਾ ਉਦਮ ਕਰਕੇ ਭਾਈ ਸਾਹਿਬ ਜੀ ਉਹ ਮਾਇਆ ਗੁਰੂ ਸਾਹਿਬ ਦੇ ਚਰਨਾਂ ਚ ਲੈ ਕੇ ਆਏ ਹਨ।
ਅਸਨ ਬਸਨ ਸਭ ਖਰਚ ਜੁਤ ਭਇਓ ਆਨੰਦ ਪ੍ਰਕਾਸ਼।
ਆਲਮ ਇਹ ਹੋਇਆ ਸੀ ਗੁਰੂ ਘਰ ਵਿਚ ਵੀ ਖਾਣ ਨੂੰ ਤੇ ਪਹਿਨਣ ਨੂੰ ਕੱਪੜੇ ਵੀ ਨਹੀਂ ਸਨ, ਨਾ ਖਾਣ ਵਾਸਤੇ ਭੋਜਨ ਸੀ ਨਾ ਪਹਿਨਣ ਵਾਸਤੇ ਚੰਗੇ ਬਸਤਰ ਸਨ। ਤੇ ਮਹਾਰਾਜ ਜੀ ਦੀ ਕਿਰਪਾ ਹੋਈ, ਭਾਈ ਗੁਰਦਾਸ ਜੀ ਨੇ ਉਦਮ ਕੀਤਾ, ਹੁਣ ਕਿਸੇ ਚੀਜ਼ ਦੀ ਕਮੀ ਨਹੀਂ ਰਹੀ, ਨਾ ਕੱਪੜੇ ਦੀ ਨਾ ਅੰਨ ਦੀ ਨਾ ਭੋਜਨ ਦੀ। ਸਰਵ ਪ੍ਰਕਾਰ ਕਰਕੇ ਗੁਰੂ ਅਰਜਨ ਸਾਹਿਬ ਦੇ ਮਹਿਲਾਂ ਵਿਚ ਘਰਾਂ ਵਿਚ ਆਨੰਦ ਦੀਆਂ ਲਹਿਰਾਂ ਦਾ ਪ੍ਰਕਾਸ਼ ਹੋਇਆ, ਆਨੰਦ ਹੀ ਆਨੰਦ ਵਰਤਿਆ ਹੈ।
ਜੋ ਪਈ ਬੋਰੋ ਦੇਗ ਚਲਨ ਨਿਤ ਲਾਗੇ।
ਕਹਿੰਦੇ ਇਸ ਪ੍ਰਕਾਰ ਨਾਲ ਫੇਰ ਰੋਜ਼ ਗੁਰੂ ਕੇ ਲੰਗਰ ਖੁੱਲੇ ਚੱਲਣ ਲੱਗੇ, ਜਿਵੇਂ ਗੁਰੂ ਘਰ ਦੀ ਮਰਿਆਦਾ ਪਹਿਲਾਂ ਚੱਲਦੀ ਸੀ ਵੱਡੇ ਸਤਿਗੁਰਾਂ ਦੇ ਸਮੇਂ, ਧੰਨ ਗੁਰੂ ਰਾਮਦਾਸ ਸਾਹਿਬ ਦੇ ਸਮੇਂ ਜਾਂ ਗੁਰੂ ਅਮਰਦਾਸ ਸਾਹਿਬ ਦੇ ਸਮੇਂ ਜਿਵੇਂ ਲੰਗਰ ਚੱਲਦਾ ਸੀ, ਉਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਖੁੱਲੇ ਦੇਗ ਦੇ ਲੰਗਰ ਚਲਾ ਦਿੱਤੇ ਹਨ।
ਇੱਕ ਟਿਗ ਰਹਿਣ ਲੱਗੇ ਅਨੁਰਾਗੀ।
ਜਿਹੜੇ ਸਤਿਗੁਰਾਂ ਦੇ ਅਨੁਰਾਗੀ ਪ੍ਰੇਮ ਕਰਨ ਵਾਲੇ ਸਿੱਖ ਨੇ, ਜਿਹੜੇ ਗੁਰੂ ਨਾਲ ਪ੍ਰੀਤ ਕਰਦੇ ਨੇ, ਗੁਰੂ ਨਾਲ ਪ੍ਰੇਮ ਕਰਦੇ ਨੇ, ਸਤਿਗੁਰਾਂ ਨਾਲ ਪ੍ਰੇਮ ਕਰਨ ਵਾਲੇ ਉਹ ਅਨੁਰਾਗੀ ਸਿੱਖ ਸਤਿਗੁਰੂ ਜੀ ਦੇ ਚਰਨਾਂ ਚ ਹੀ ਰਹਿਣ ਲੱਗੇ ਨੇ। ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਰਹਿ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਦੇ ਨੇ, ਮਹਾਰਾਜ ਜੀ ਦੀ ਸੰਗਤ ਕਰਦੇ ਹਨ।
ਤਿਸ ਹੀ ਬਿਦ ਭਾਈ ਗੁਰਦਾਸ ਰਹਿਤ ਪਇਓ ਸ੍ਰੀ ਅਰਜਨ ਪਾਸ।
ਹੋਰ ਸਿੱਖ ਸਤਿਗੁਰਾਂ ਕੋਲ ਰਹਿ ਰਹੇ ਨੇ, ਉਸੇ ਤਰ੍ਹਾਂ ਭਾਈ ਗੁਰਦਾਸ ਜੀ ਵੀ ਰਹਿਣ ਲੱਗੇ। ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਉਸੇ ਪ੍ਰਕਾਰ ਨਾਲ ਹੋਰ ਪ੍ਰੇਮੀ ਸਿੱਖਾਂ ਵਾਂਗਰ ਸਤਿਗੁਰਾਂ ਦੇ ਚਰਨਾਂ ਵਿੱਚ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਪਾਸ ਗੁਰਦੇਵ ਦੀ ਹਜ਼ੂਰੀ ਵਿੱਚ ਰਹਿ ਰਹੇ ਨੇ।
ਜਬ ਸੰਗਤ ਕਿਤੋਂ ਤੇ ਆਵੇ ਕਿਸੂ ਸਿੱਖ ਤੇ ਸੁਣ ਪਾਵੇ।
ਹੁਣ ਭਾਈ ਗੁਰਦਾਸ ਜੀ ਇੱਕ ਡਿਊਟੀ ਬੜੀ ਉਚੇਚੇ ਤੌਰ ਤੇ ਨਿਭਾਉਂਦੇ ਨੇ। ਜਦੋਂ ਵੀ ਭਾਈ ਗੁਰਦਾਸ ਜੀ ਨੂੰ ਕਿਤੇ ਖਬਰ ਮਿਲਦੀ ਹੈ ਵੀ ਸੰਗਤ ਆ ਰਹੀ, ਕੋਈ ਸਿੱਖ ਆ ਕੇ ਦੱਸਦਾ ਜੀ ਫਲਾਣੀ ਥਾਂ ਤੋਂ ਸੰਗਤ ਆ ਰਹੀ ਹੈ, ਕਾਬਲ ਤੋਂ ਆ ਰਹੀ ਹੈ, ਕੰਧਾਰ ਤੋਂ ਆ ਰਹੀ ਹੈ, ਜਾਂ ਪੂਰਬ ਤੋਂ ਆ ਰਹੀ ਹੈ, ਪੱਛਮ ਤੋਂ ਆ ਰਹੀ ਹੈ, ਜਦੋਂ ਕੋਈ ਸਿੱਖ ਆ ਕੇ ਭਾਈ ਗੁਰਦਾਸ ਜੀ ਨੂੰ ਦੱਸਦਾ ਹੈ ਕਿ ਗੁਰੂ ਕੀ ਸੰਗਤ ਆ ਰਹੀ ਹੈ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ,
ਜਾਏ ਵਹਿਰ ਸਮਝਾਵਨ ਕਰੇ ਗੁਰ ਅਰਜਨ ਇਹ ਨਿਸ਼ਚੈ ਧਰੈ।
ਭਾਈ ਗੁਰਦਾਸ ਜੀ ਝੱਟ ਹੀ ਉਸੇ ਵੇਲੇ ਉੱਠ ਕੇ ਤੁਰ ਪੈਂਦੇ ਨੇ ਜਿੱਧਰੋਂ ਸੰਗਤ ਆਉਂਦੀ, ਜਾ ਕੇ ਸੰਗਤ ਨੂੰ ਪਹਿਲਾਂ ਅੱਗੇ ਮਿਲਦੇ ਨੇ ਤੇ ਸੰਗਤ ਨੂੰ ਜਾ ਕੇ ਮਿਲ ਕੇ ਭਾਈ ਗੁਰਦਾਸ ਜੀ ਸੰਗਤ ਨੂੰ ਸਮਝਾਉਂਦੇ ਨੇ, ਕਿਉਂਕਿ ਨਵੇਂ ਸਿੱਖ ਵੀ ਆਉਂਦੇ ਸੀ, ਨਵੀਂ ਸੰਗਤ ਵੀ ਆਉਂਦੀ ਸੀ, ਤੇ ਜਾ ਕੇ ਸੰਗਤ ਨੂੰ ਭਾਈ ਗੁਰਦਾਸ ਜੀ ਸਮਝਾ ਕੇ ਕਹਿੰਦੇ ਭਾਈ ਸਿੱਖੋ, ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਗੱਲ ਦਾ ਆਪਣੇ ਮਨ ਚ ਨਿਸ਼ਚਾ ਧਾਰ ਲਓ ਕਿ ਜਿਹੜੀ ਗੁਰਤਾ ਗੱਦੀ ਹੈ ਉਹ ਗੁਰਤਾ ਗੱਦੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਸਭ ਤੋਂ ਛੋਟੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਉਹ ਗੁਰਿਆਈ ਦਿੱਤੀ ਹੈ, ਇਹ ਨਿਸ਼ਚਾ ਤੁਸੀਂ ਆਪਣੇ ਮਨ ਚ ਧਾਰਨ ਕਰੋ।
ਲੇਵੈ ਦਰਬ ਸਰਬ ਹੀ ਬਾਹਰ,
ਇਹ ਕਹਿ ਕੇ ਭਾਈ ਗੁਰਦਾਸ ਜੀ ਸੰਗਤ ਕੋਲ ਜਿਹੜੀ ਮਾਇਆ ਹੁੰਦੀ ਹੈ ਦਸਵੰਧ ਦੀ, ਜਾਂ ਸੰਗਤ ਨੇ ਜਿਹੜੀ ਭੇਟਾ ਗੁਰੂ ਸਾਹਿਬ ਨੂੰ ਭੇਟ ਕਰਨੀ ਹੁੰਦੀ ਹੈ, ਭਾਈ ਸਾਹਿਬ ਜੀ ਬਾਹਰੋਂ ਬਾਹਰ ਹੀ ਉਹ ਸਾਰੀ ਮਾਇਆ ਸੰਗਤ ਕੋਲੋਂ ਆਪ ਲੈ ਲੈਂਦੇ। ਕਹਿੰਦੇ ਜੀ ਇਹ ਤੁਹਾਡੀ ਗੁਰੂ ਸਾਹਿਬ ਕੋਲ ਪਹੁੰਚ ਜਾਏਗੀ ਜੇ ਇੱਥੇ ਦਿਓਗੇ, ਜੇ ਤੁਸੀਂ ਨਗਰ ਚ ਜਾਓਗੇ ਤੇ ਉੱਥੇ ਪ੍ਰਿਥੀ ਚੰਦ ਦੇ ਬੰਦੇ ਬੈਠੇ ਨੇ, ਉਨ੍ਹਾਂ ਨੇ ਤੁਹਾਡੇ ਕੋਲੋਂ ਆ ਕੇ ਖੋਹ ਲੈਣੀ ਤੇ ਤੁਹਾਡੀ ਮਾਇਆ ਜਿਹੜੀ ਆ ਉਹ ਯੋਗ ਥਾਂ ਤੇ ਨਹੀਂ ਲੱਗੇਗੀ। ਇਸ ਕਰਕੇ ਭਾਈ ਗੁਰਦਾਸ ਜੀ ਸੰਗਤ ਕੋਲੋਂ ਬਾਹਰੋਂ ਬਾਹਰ ਹੀ ਮਾਇਆ ਜਿਹੜੀ ਆ ਸੰਗਤ ਦੀ ਉਹ ਬਾਹਰ ਹੀ ਉਗਰਾ ਕੇ ਇਕੱਠੀ ਕਰ ਲੈਂਦੇ ਨੇ।
ਕਹਿ ਕਹਿ ਕਰੇ ਗੁਰੂ ਕੋ ਲਾਹਰ,
ਕਹਿ ਕਹਿ ਕੇ ਸੰਗਤ ਨੂੰ ਸਮਝਾ ਸਮਝਾ ਕੇ ਭਾਈ ਗੁਰਦਾਸ ਜੀ ਗੁਰੂ ਅਰਜਨ ਸਾਹਿਬ ਨੂੰ ਜ਼ਾਹਰ ਕਰ ਰਹੇ ਨੇ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਪ੍ਰਗਟ ਕਰਕੇ ਸੰਗਤ ਨੂੰ ਦੱਸ ਰਹੇ ਨੇ,
ਲੀਲੇ ਆਏ ਅਰਪਨਾ ਕਰਈ ਸਰਬ ਰੀਤ ਤੇ ਬਿਉਂਤ ਸਵਰਈ।
ਔਰ ਸੰਗਤ ਵੱਲੋਂ ਜਿਹੜੀਆਂ ਭੇਟਾਵਾਂ ਆਉਂਦੀਆਂ ਨੇ, ਮਾਇਆ ਆਉਂਦੀ ਹੈ, ਉਹ ਭੇਟਾਵਾਂ ਮਾਇਆ ਲੈ ਕੇ ਭਾਈ ਸਾਹਿਬ ਜੀ ਗੁਰੂ ਅਰਜਨ ਸਾਹਿਬ ਕੋਲ ਆਉਂਦੇ ਔਰ ਸਤਿਗੁਰਾਂ ਦੇ ਚਰਨਾਂ ਵਿਚ ਉਹ ਸਾਰੀਆਂ ਭੇਟਾਵਾਂ ਮਾਇਆ ਮਹਾਰਾਜ ਜੀ ਦੇ ਚਰਨਾਂ ਚ ਆ ਕੇ ਅਰਪਣ ਕਰਦੇ ਨੇ। ਇੱਦਾਂ ਸਰਬ ਰੀਤੀਆਂ ਕਰਕੇ ਭਾਈ ਗੁਰਦਾਸ ਜੀ ਬੜੀ ਵਿਉਂਤਬੰਦੀ ਨਾਲ ਚੱਲ ਰਹੇ ਨੇ, ਬੜੀ ਵਿਉਂਤਬੰਦੀ ਦੇ ਨਾਲ, ਢੰਗ ਦੇ ਨਾਲ, ਤਰੀਕੇ ਦੇ ਨਾਲ ਸਾਰੀ ਸੇਵਾ ਕਰ ਰਹੇ ਨੇ।
ਜੈ ਕਹਿ ਕੀ ਸੰਗਤ ਸਮਝਾਏ ਸਗਰੀ ਸ਼੍ਰੀ ਅਰਜਨ ਠਿਗ ਆਏ।
ਕਿੱਥੋਂ ਵੀ ਸੰਗਤ ਆਉਂਦੀ ਹੈ ਸਾਰੀ ਸੰਗਤ ਨੂੰ ਭਾਈ ਗੁਰਦਾਸ ਜੀ ਨੇ ਸਮਝਾ ਦਿੱਤਾ ਕਿ ਭਾਈ ਜੇ ਦਰਸ਼ਨ ਕਰਕੇ ਆਪਣੇ ਹਿਰਦੇ ਚ ਸੰਤੁਸ਼ਟੀ ਚਾਹੁੰਦੇ ਹੋ ਕਿ ਸਾਨੂੰ ਗੁਰੂ ਦੇ ਦਰਸ਼ਨ ਹੋਣ ਤੇ ਜਾ ਕੇ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰੋ, ਉਨ੍ਹਾਂ ਦੇ ਦਰਸ਼ਨ ਕਰਕੇ ਤੁਹਾਡਾ ਤਨ ਤੇ ਮਨ ਨਿਹਾਲ ਹੋਵੇਗਾ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ ਜੇ ਇਸ ਆਨੰਦ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤੇ ਭਾਈ ਗੁਰੂ ਅਰਜਨ ਸਾਹਿਬ ਦੇ ਜਾ ਕੇ ਦਰਸ਼ਨ ਕਰੋ। ਇੱਦਾਂ ਕਹਿ ਕਹਿ ਕੇ ਸੰਗਤ ਨੂੰ ਪ੍ਰੇਰ ਕੇ ਭਾਈ ਗੁਰਦਾਸ ਜੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਸੰਗਤ ਨੂੰ ਭੇਜਦੇ ਨੇ, ਆਪ ਲੈ ਕੇ ਆਉਂਦੇ ਨੇ।
ਆਵਨ ਲਗੀ ਸਕਲ ਗੁਰਕਾਰ, ਲਗਨ ਲਗਿਓ ਸਤਿਗੁਰ ਦਰਬਾਰ।
ਕਿੰਨੀ ਮਾਇਆ, ਜਦੋਂ ਇੱਕ ਵਾਰੀ ਕੋਈ ਸਿੱਖ ਆਉਂਦਾ ਉਹ ਦੁਬਾਰਾ ਆਉਂਦਾ ਤੇ ਫਿਰ ਉਹ ਰਸਤੇ ਚ ਨਹੀਂ ਕਿਤੇ ਭਟਕਦਾ, ਉਹ ਫਿਰ ਗੁਰੂ ਅਰਜਨ ਸਾਹਿਬ ਕੋਲ ਹੀ ਆਉਂਦੇ। ਇਸ ਤਰ੍ਹਾਂ ਸਤਿਗੁਰੂ ਜੀ ਦੀ ਜਿਹੜੀ ਕਾਰ ਸੇਵਾ ਮਹਾਰਾਜ ਜੀ ਦੀ ਮਾਇਆ ਦੀ ਦਸਵੰਧ ਦੀ ਮਾਇਆ ਹੈ ਉਹ ਸਤਿਗੁਰਾਂ ਦੇ ਚਰਨਾਂ ਵਿਚ ਆਉਣ ਲੱਗੀ। ਭਾਈ ਗੁਰਦਾਸ ਜੀ ਦੇ ਪੁਰਸ਼ਾਰਥ ਕਰਕੇ ਉਦਮ ਕਰਕੇ ਮਦਦ ਚਾਹੇ ਕਰਨ ਕਰਾਉਣ ਵਾਲੇ ਗੁਰੂ ਸਾਹਿਬ ਆਪ ਨੇ, ਪਰ ਵਿਚ ਬਹਾਨਾ ਭਾਈ ਗੁਰਦਾਸ ਜੀ ਨੂੰ ਬਣਾ ਦਿੱਤਾ। ਕਹਿੰਦੇ ਗੁਰੂ ਘਰ ਦੀ ਕਾਰ ਆਉਣ ਲੱਗੀ ਹੈ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਬੜਾ ਸੁੰਦਰ ਸੋਹਣਾ ਦਰਬਾਰ ਸਜਣ ਲੱਗਾ ਹੈ।
ਦੋਨੋ ਪ੍ਰਾਤਾ ਵੈ ਕਰ ਹੀਨ ਪਛਤਾ ਮੈਂ ਸਿੱਖ ਦਰਬ ਨਾ ਦੀਨ।
ਉਧਰ ਦੋਵੇਂ ਭਰਾ ਬਾਬਾ ਪ੍ਰਿਥੀ ਚੰਦ ਤੇ ਬਾਬਾ ਮਹਾਦੇਵ ਜੀ ਉਹ ਬੜੇ ਹੀਣ ਹੋਏ, ਵੀ ਸਾਨੂੰ ਨੀ ਕੋਈ ਪੁੱਛਦਾ ਆ ਕੇ। ਹੁਣ ਤਾਂ ਅੱਗੇ ਮਾਇਆ ਸੀ, ਸੰਗਤ ਕੋਲੋਂ ਲੈ ਲੈਂਦੇ ਸੀ, ਉਹ ਵੀ ਸਾਡੇ ਕੋਲੋਂ ਆਉਣੀ ਬੰਦ ਹੋ ਗਈ। ਦੋਵੇਂ ਭਰਾ ਬੜੇ ਬਹੀਣ ਹੋਏ ਤੇ ਪਛਤਾਉਂਦੇ ਨੇ ਕਿ ਸਿੱਖ ਆ ਕੇ ਸਾਨੂੰ ਮਾਇਆ ਨਹੀਂ ਦਿੰਦੇ, ਸਿੱਖ ਆ ਕੇ ਸਾਨੂੰ ਆ ਕੇ ਪੈਸੇ ਜਾਂ ਹੋਰ ਭੇਟਾਵਾਂ ਉਹ ਭੇਟ ਨਹੀਂ ਕਰਦੇ। ਏਦਾਂ ਦੋਵੇਂ ਭਰਾ ਪ੍ਰਿਥੀ ਚੰਦ ਤੇ ਮਹਾਦੇਵ ਪਛਤਾਉਂਦੇ ਹਨ।
ਗਾਰੀ ਸਰਾਪ ਦੇਤ ਗੁਰਦਾਸ, ਗੁਰ ਮਾਰਿਓ ਇਹ ਹੋਏ ਵਿਨਾਸ਼।
ਤੇ ਜਦੋਂ ਕੋਈ ਵਸ ਨਹੀਂ ਨਾ ਚੱਲਦਾ ਤੇ ਫਿਰ ਪ੍ਰਿਥੀ ਚੰਦ ਤੇ ਬਾਬਾ ਮਹਾਦੇਵ ਹੋਣੀ ਭਾਈ ਗੁਰਦਾਸ ਜੀ ਨੂੰ ਗਾਲਾਂ ਕੱਢਦੇ, ਤੇ ਨਾਲੇ ਗਾਲਾਂ ਕੱਢਦੇ ਤੇ ਨਾਲੇ ਸਰਾਪ ਦਿੰਦੇ ਪ੍ਰਿਥੀ ਚੰਦ ਹੋਣੀ। ਤੇ ਸਰਾਪ ਦਿੰਦਿਆਂ ਕਹਿੰਦੇ ਤਾਂ ਗੁਰੂ ਮਾਰਿਆ ਇਹਦਾ ਤਾਂ ਨਾਸ ਹੀ ਹੋ ਜਾਏ। ਭਾਈ ਗੁਰਦਾਸ ਜੀ ਦੇ ਬਾਰੇ ਇੱਦਾਂ ਦੇ ਸ਼ਬਦ ਵਰਤਦੇ ਕਿ ਇਹ ਤਾਂ ਗੁਰੂ ਮਾਰਿਆ ਇਹਦਾ ਵਿਨਾਸ਼ ਹੀ ਹੋ ਜਾਏ।
ਸ੍ਰੀ ਅਰਜਨ ਕੋ ਮਾਤਲ ਜੈਸੇ ਅਮਰੋ ਵੀ ਇਹ ਲਾਗੈ ਤੈਸੇ।
ਜਿਵੇਂ ਗੁਰੂ ਅਰਜਨ ਸਾਹਿਬ ਦਾ ਮਾਮਾ ਤੇ ਸਾਡਾ ਕਿਹੜਾ ਦੁਸ਼ਮਣ ਹੈ, ਸਾਡਾ ਵੀ ਤਾਂ ਮਾਮਾ ਹੀ ਲੱਗਦਾ। ਪਰ ਗੁਰੂ ਅਰਜਨ ਸਾਹਿਬ ਨਾਲ ਇਹ ਹਿੱਤ ਕਰਦਾ ਤੇ ਸਾਡੇ ਨਾਲ ਦੁਸ਼ਮਣੀ ਪਾਲੀ ਬੈਠਾ, ਅਸੀਂ ਇਹਦਾ ਕੀ ਵਿਗਾੜਿਆ। ਪ੍ਰਿਥੀ ਚੰਦ ਤੇ ਮਹਾਦੇਵ ਇੱਦਾਂ ਗੱਲਾਂ ਕਰਦੇ, ਕਹਿੰਦੇ ਜੇ ਗੁਰੂ ਅਰਜਨ ਸਾਹਿਬ ਦਾ ਇਹ ਮਾਮਾ ਲੱਗਦਾ ਭਾਈ ਗੁਰਦਾਸ, ਤੇ ਸਾਡਾ ਵੀ ਤਾਂ ਮਾਮਾ ਹੀ ਲੱਗਦਾ।
ਜੀ ਕਰ ਗੁਰ ਕੋ ਸਿੱਖ ਕਹਾਵੇ, ਸੇਵਕ ਹੈ ਕਰ ਸੇਵਕ ਮਾਵੇ।
ਇਹ ਆਪਣੇ ਆਪ ਨੂੰ ਗੁਰੂ ਘਰ ਦਾ ਸਿੱਖ ਕਹਾਉਂਦਾ ਤੇ ਫਿਰ ਇਹਨੂੰ ਸੇਵਾਦਾਰ ਬਣ ਕੇ ਸੇਵਾ ਕਰਨੀ ਚਾਹੀਦੀ। ਇਹ ਤਾਂ ਚੌਧਰੀ ਬਣਿਆ ਹੋਇਆ। ਚਲੋ ਮੰਨ ਲਓ ਵੀ ਜੇ ਆਪਣੇ ਆਪ ਨੂੰ ਇਹ ਗੁਰੂ ਘਰ ਦਾ ਸੇਵਕ ਕਹਾਉਂਦਾ, ਸਿੱਖ ਕਹਾਉਂਦਾ, ਤੇ ਫਿਰ ਇਹਨੂੰ ਸੇਵਕ ਬਣ ਕੇ ਸੇਵਾ ਕਰਨੀ ਚਾਹੀਦੀ ਹੈ।
ਹਮ ਤੀਨੋ ਸਤਿਗੁਰ ਕੇ ਆਨੰਦ, ਦੋਨੋ ਤੇ ਮੈਂ ਆਹੋ ਅਲੰਬਿਲੰਬ।
ਪ੍ਰਿਥੀ ਚੰਦ ਕਹਿੰਦਾ ਅਸੀਂ ਤਿੰਨ ਪੁੱਤਰ ਹਾਂ ਗੁਰੂ ਰਾਮਦਾਸ ਸਾਹਿਬ ਦੇ। ਪ੍ਰਿਥੀ ਚੰਦ ਇਹ ਵੀ ਕਹਿੰਦਾ ਮੈਂ ਇਹਨਾਂ ਦੋਵਾਂ ਨਾਲੋਂ ਵੱਡਾ ਆ, ਮਹਾਦੇਵ ਨਾਲੋਂ ਵੀ ਵੱਡਾ ਤੇ ਗੁਰੂ ਅਰਜਨ ਸਾਹਿਬ ਨਾਲੋਂ ਵੀ ਮੈਂ ਬਿਲੰਦ ਵੱਡਾ ਹਾਂ, ਉਮਰ ਕਰਕੇ ਵੱਡਾ ਹਾਂ।
ਜੇਕਰ ਬਡੋ ਨਾ ਜਾਣੈ ਮੋਈ, ਸਭ ਸੋ ਸਮ ਵਰਤੈ ਸ਼ੁਭ ਹੋਈ।
ਚਲੋ ਜੇ ਗੁਰਦਾਸ ਜੀ ਸਾਨੂੰ ਮੈਨੂੰ ਵੱਡਾ ਨਹੀਂ ਸਮਝਦੇ, ਉਹ ਮੈਨੂੰ ਵੱਡਾ ਨਹੀਂ ਜਾਣਦੇ, ਤੇ ਉਹਨਾਂ ਨੂੰ ਤਾਂ ਸਾਡੇ ਤਿੰਨਾਂ ਨਾਲ ਇੱਕੋ ਜਿਹਾ ਬਰਾਬਰ ਵਰਤਣਾ ਚਾਹੀਦਾ। ਉਹ ਏਦਾਂ ਪੱਖਵਾਦ ਕਿਉਂ ਕਰਦੇ ਨੇ? ਉਹਨਾਂ ਨੂੰ ਏਦਾਂ ਪੱਖਵਾਦ ਤਾਂ ਨਹੀਂ ਨਾ ਕਰਨਾ ਚਾਹੀਦਾ। ਚਲੋ ਜੇ ਉਹ ਇੰਨਾ ਨਹੀਂ ਮੰਨਦੇ ਕਿ ਮੈਂ ਵੱਡਾ ਹਾਂ, ਤੇ ਫਿਰ ਉਹਨਾਂ ਨੂੰ ਸਾਡੇ ਤਿੰਨਾਂ ਨਾਲ ਇੱਕ ਬਰਾਬਰ ਵਰਤਣਾ ਚਾਹੀਦਾ।
ਗੁਰ ਕਾ ਮਾਰਿਓ ਹਮ ਤੇ ਛੀਨ, ਲਘੂ ਪ੍ਰਾਤਾ ਕੋ ਸਭ ਦੇ ਦੀਨ।
ਆ ਗੁਰੂ ਦਾ ਮਾਰਿਆ ਭਾਈ ਗੁਰਦਾਸ ਸਾਡੇ ਕੋਲੋਂ ਖੋ ਖੋ ਕੇ ਤੇ ਸਾਡੇ ਛੋਟੇ ਭਰਾ ਨੂੰ ਉਹਨੂੰ ਦੇਈ ਜਾਂਦਾ, ਉਹਦੇ ਖਜ਼ਾਨੇ ਭਰੀ ਜਾਂਦਾ, ਉਹਦੀਆਂ ਝੋਲੀਆਂ ਭਰੀ ਜਾਂਦਾ, ਉਹਦਾ ਘਰ ਭਰਨ ਤੇ ਲੱਗਾ ਹੋਇਆ, ਸਾਡੇ ਕੋਲੋਂ ਖੋ ਕੇ ਉਹਨੂੰ ਦੇ ਰਿਹਾ।
ਗਾਰੀ ਦੇ ਸੁਣਾਵੇ ਕਾਨ, ਕਹਾ ਮੰਦੇ ਪਥਰਿਓ ਆਨ।
ਜਦੋਂ ਕਿਤੇ ਭਾਈ ਗੁਰਦਾਸ ਜੀ ਕੋਲੋਂ ਲੰਘਦੇ ਨਾ ਪ੍ਰਿਥੀ ਚੰਦ ਦੇ, ਤੇ ਪ੍ਰਿਥੀ ਚੰਦ ਉੱਚੀ ਜੀ ਆਵਾਜ਼ ਵਿਚ ਕਹਿੰਦਾ ਉਹ ਵੇਖੋ ਗੁਰੂ ਮਾਰਿਆ ਜਾਂਦਾ, ਸਾਡਾ ਦੁਸ਼ਮਣ ਬਣਿਆ ਹੋਇਆ। ਕਹਿੰਦੇ ਉੱਚੀ ਜੀ ਆਵਾਜ਼ ਵਿਚ ਕਹਿੰਦੇ ਵੇਖੋ ਕਹਾ ਮੰਦੇ ਪਸਰਿਓ ਆਨ, ਕਿੱਥੇ ਆ ਮੰਦ ਬੁੱਧੀ ਵਾਲਾ ਮੰਦ ਜੀਵ ਸਾਡੇ ਘਰ ਵਿਚ ਆਣ ਕੇ ਪਸਰਿਆ ਹੋਇਆ, ਸਾਡੇ ਘਰ ਵਿਚ ਇਹਨੇ ਆ ਕੇ ਆਪਣੀ ਹਕੂਮਤ ਜਮਾਈ ਹੋਈ ਹੈ।
ਸੁਣ ਕੇ ਕੋਪ ਸਹਿਤ ਗੁਰਦਾਸ, ਹੱਥ ਜੋੜ ਕੇ ਤਿਨਕੇ ਪਾਸ।
ਕਈ ਦਿਨ ਤਾਂ ਭਾਈ ਗੁਰਦਾਸ ਜੀ ਸੁਣਦੇ ਰਹੇ, ਜਦੋਂ ਲੰਘਿਆ ਕਰਨ ਉਦੋਂ ਹੀ ਉੱਚੀ ਜੀ ਆਵਾਜ਼ ਵਿਚ ਸੁਣਾ ਦਿਆ ਕਰੇ ਪ੍ਰਿਥੀ ਚੰਦ ਜਾਂ ਬਾਬਾ ਮਹਾਦੇਵ, ਵਿਆਹ ਵੇਖੋ ਗੁਰੂ ਮਾਰਿਆ, ਇਹਨੇ ਸਾਡੇ ਨਾਲ ਵਧੀਕੀ ਕੀਤੀ ਹੈ, ਸਾਡੇ ਕੋਲੋਂ ਖੋਹ ਕੇ ਛੋਟੇ ਨੂੰ ਦੇਈ ਜਾ ਰਿਹਾ। ਤੇ ਕਹਿੰਦੇ ਉਸ ਵੇਲੇ ਜਦੋਂ ਭਾਈ ਗੁਰਦਾਸ ਜੀ ਕੁਝ ਦਿਨ ਤਾਂ ਸੁਣਦੇ ਰਹੇ, ਆਖਿਰਕਾਰ ਇੱਕ ਦਿਨ ਭਾਈ ਸਾਹਿਬ ਨੇ ਹੱਥ ਜੋੜ ਲਏ। ਭਾਈ ਗੁਰਦਾਸ ਜੀ ਸੁਣ ਕੇ ਨਾ ਇਹਦਾ ਗੁੱਸਾ ਤੇ ਹੱਥ ਜੋੜ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਬੋਲੇ, ਕਹਿਣ ਲੱਗੇ
ਜੇ ਅਯੋਗ ਮੈਂ ਕਰਮ ਕਮਾਵੋ, ਤੁਮਰੇ ਕਹੇ ਕਸ਼ਟ ਕੋ ਪਾਵੋ।
ਭਾਈ ਗੁਰਦਾਸ ਜੀ ਕਹਿੰਦੇ ਪ੍ਰਿਥੀ ਚੰਦ, ਜੇ ਮੈਂ ਅਯੋਗ ਕੰਮ ਕਰਦਾ ਹੋਵਾਂ, ਨਾ ਕਰਨ ਵਾਲਾ ਕੰਮ ਕਰਦਾ ਹੋਵਾਂ, ਤੇ ਤੁਹਾਡੇ ਕਹਿਣ ਤੇ ਮੈਨੂੰ ਕਸ਼ਟ ਮਿਲੇ। ਜੇ ਮੈਂ ਨਾ ਕਰਨ ਯੋਗ ਕੰਮ ਅਯੋਗ ਕੰਮ ਕਰਾਂ, ਫਿਰ ਤੁਹਾਡੇ ਕਹਿਣ ਤੇ ਮੈਨੂੰ ਕਸ਼ਟ ਪ੍ਰਾਪਤ ਹੋਵੇ, ਮੈਂ ਕਸ਼ਟ ਪਾਵਾਂ।
ਪੁਨ ਆਪਣੇ ਹਿੱਤ ਲੋਭ ਜੇ ਕਰੋ, ਧੋਬੀ ਮੈਂ ਬਿਪਤਾ ਮੈਂ ਪਰੋ,
ਜਾਂ ਫਿਰ ਮੈਂ ਆਪਣੇ ਵਾਸਤੇ ਕੋਈ ਲੋਭ ਕਰਦਾ ਹੋਵਾਂ, ਲਾਲਚ ਕਰਦਾ ਹੋਵਾਂ, ਤਾਂ ਵੀ ਮੈਂ ਬਿਪਤਾ ਵਿਚ ਪਵਾਂ। ਜੇ ਮੈਨੂੰ ਆਪਣਾ ਕੋਈ ਸਵਾਰਥ ਹੋਵੇ ਕਿ ਮੈਂ ਧਨ ਲਿਆਉਣਾ, ਜਾਂ ਮੇਰਾ ਕੋਈ ਆਪਣਾ ਸਵਾਰਥ ਹੈ, ਤੇ ਜੇ ਮੈਂ ਆਪਣੇ ਸਵਾਰਥ ਵਾਸਤੇ ਲਾਲਚ ਵਾਸਤੇ ਵੀ ਕੁਝ ਕਰਾਂ, ਤੇ ਤਾਂ ਵੀ ਮੈਂ ਬਿਪਤਾ ਵਿਚ ਪਵਾਂ।
ਜਥਾ ਯੋਗ ਜੇ ਕਰ ਮੈਂ ਕੀਨ, ਤੋ ਤੁਮਰੋ ਕਹਿਬੋ ਸਭ ਹੀਨ।
ਯਥਾ ਯੋਗ ਤੁਹਾਡੇ ਕਹਿਣ ਦੇ, ਜੇ ਯਥਾ ਯੋਗ ਮੈਂ ਕਰ ਰਿਹਾ ਜੋ ਮੈਨੂੰ ਕਰਨਾ ਚਾਹੀਦਾ, ਇੱਕ ਸਿੱਖ ਹੋਣ ਦੇ ਨਾਤੇ, ਸੇਵਕ ਹੋਣ ਦੇ ਨਾਤੇ ਜੋ ਕਰਨਾ ਚਾਹੀਦਾ, ਜੇ ਮੈਂ ਉਹ ਕੰਮ ਕਰ ਰਿਹਾ, ਤੇ ਤੁਸੀਂ ਜੋ ਕੁਝ ਮਰਜ਼ੀ ਆਖੀ ਜੋ, ਤੁਹਾਡੇ ਕਹਿਣ ਨਾਲ ਮੇਰਾ ਕੁਝ ਨਹੀਂ ਵਿਗੜਨ ਵਾਲਾ। ਭਾਈ ਗੁਰਦਾਸ ਜੀ ਨੇ ਕਹਿ ਦਿੱਤਾ ਪ੍ਰਿਥੀ ਚੰਦ ਨੂੰ, ਤੂੰ ਬਾਰ ਬਾਰ ਕਹਿੰਦਾ ਗੁਰੂ ਮਾਰਿਆ, ਇਹਨੂੰ ਆਹ ਕੀਤਾ, ਇਹਨੇ ਆਹ ਕੀਤਾ। ਕਹਿੰਦੇ ਵੀ ਤੁਹਾਡੀ ਸਰਾਪ ਤਾਂ ਮੈਨੂੰ ਤਾਂ ਲੱਗਣ ਜੇ ਮੈਂ ਅਯੋਗ ਕੰਮ ਕਰਦਾ ਹਾਂ, ਜੇ ਮੈਂ ਯਥਾ ਯੋਗ ਕੰਮ ਕਰ ਰਿਹਾ ਜੋ ਮੈਨੂੰ ਕਰਨਾ ਚਾਹੀਦਾ, ਜੇ ਮੈਂ ਉਹ ਕੰਮ ਕੀਤਾ, ਤੇ ਫਿਰ ਤੁਹਾਡਾ ਇਹ ਜੋ ਕੁਝ ਕਹਿਣਾ ਹੈ ਇਹ ਸਭ ਕੁਝ ਕਿਸੇ ਮਾਇਨੇ ਨਹੀਂ ਰੱਖਦਾ, ਇਹਦੇ ਨਾਲ ਮੇਰਾ ਕੁਝ ਵੀ ਵਿਗੜਨ ਵਾਲਾ ਨਹੀਂ।
ਜਿਸ ਕੀ ਵਸਤ ਜੇ ਤਿਸ ਕੋ ਦੇ, ਕਰੇ ਹਟਾਵਨ ਅਪਰ ਜੋ ਲੇ।
ਜਿਸ ਦੀ ਵਸਤੂ ਹੈ ਜੇ ਉਹਨੂੰ ਦੇਈਏ, ਤੇ ਦੂਜਾ ਕੋਈ ਆ ਕੇ ਵਿਚ ਹਟਾਉਣ ਲੱਗ ਪਏ ਵੀ ਤੂੰ ਕਿਉਂ ਦੇਣਾ। ਜਿਸ ਦੀ ਵਸਤੂ ਹੋਵੇ ਜੇ ਉਹਨੂੰ ਕੋਈ ਦੇਣ ਜਾਵੇ, ਤੇ ਦੂਜਾ ਕੋਈ ਤੇਰੇ ਵਰਗਾ ਆ ਜੇ ਪ੍ਰਿਥੀ ਚੰਦ ਤੇ ਆ ਕੇ ਆਖੇ ਵੀ ਉਹਨੂੰ ਕਿਉਂ ਦੇਣਾ, ਦੂਜਾ ਬੰਦਾ ਆ ਕੇ ਜੇ ਕੋਈ ਰੋਕਣ ਲੱਗੇ।
ਤੋ ਅਤੋਟ ਤਿਸ ਕੋ ਹੋਏ ਪੁੰਨ, ਰਹੋ ਸਦਾ ਸਤਿਗੁਰੂ ਪ੍ਰਸੰਨ।
ਫਿਰ ਭਾਈ ਉਹ ਤਾਂ ਪਾਪਾਂ ਦਾ ਅਧਿਕਾਰੀ ਬਣਦਾ, ਤੇ ਜੇ ਮੈਂ ਜਿਸ ਦੀ ਵਸਤੂ ਹੈ ਉਹਨੂੰ ਦੇ ਰਿਹਾ, ਉਹਦੇ ਤੱਕ ਪਹੁੰਚਾ ਰਿਹਾ, ਤੇ ਫਿਰ ਮੇਰੇ ਗੁਰੂ ਸਾਹਿਬ ਦੀ ਮੇਰੇ ਤੇ ਪ੍ਰਸੰਨਤਾ ਹੀ ਰਹਿਣੀ ਹੈ। ਮੈਂ ਗੁਰੂ ਮਾਰਿਆ ਨਹੀਂ ਬਣਦਾ ਤੁਹਾਡੇ ਕਹਿਣ ਨਾਲ, ਮੇਰੇ ਤੇ ਤਾਂ ਮੇਰੇ ਗੁਰੂ ਦੀ ਫਿਰ ਪ੍ਰਸੰਨਤਾ ਹੀ ਰਹੇਗੀ ਨਾ। ਮੈਂ ਗੁਰੂ ਵੱਲੋਂ ਤਾਂ ਖਰਾ ਆ ਨਾ, ਜੇ ਤੁਹਾਡੀ ਦ੍ਰਿਸ਼ਟੀ ਦੇ ਵਿਚ ਮੈਂ ਪਾਪੀ ਹਾਂ, ਪਰ ਮੈਂ ਆਪਣੇ ਗੁਰੂ ਦੀ ਦ੍ਰਿਸ਼ਟੀ ਵਿਚ ਤਾਂ ਖਰਾ ਆ ਨਾ, ਇਸ ਕਰਕੇ ਮੇਰੇ ਤੇ ਤਾਂ ਮੇਰੇ ਸਤਿਗੁਰਾਂ ਦੀ ਪ੍ਰਸੰਨਤਾ ਹੈ।
ਤੁਮਰੋ ਕਹਿਓ ਨਿਫਲ ਸਭ ਹੋਏ, ਮੋਹੇ ਬਿਖੈ ਅਵਗੁਣ ਨੈ ਕੋਏ।
ਜੀ ਚੰਦ ਜੀ, ਤੁਸੀਂ ਆ ਜੋ ਕੁਝ ਕਹਿ ਰਹੇ ਹੋ ਨਾ ਦੋਵੇਂ ਭਰਾ ਰਲ ਕੇ, ਤੁਹਾਡਾ ਕਹਿਣਾ ਨਿਸ਼ਫਲ ਹੈ, ਤੁਹਾਡੇ ਕਹਿਣ ਨਾਲ ਮੇਰਾ ਨਹੀਂ ਕੁਝ ਵਿਗੜਨ ਵਾਲਾ, ਤੁਹਾਡੇ ਕਹਿਣ ਨਾਲ ਚੰਦਰਮਾ ਨੇ ਟੇਢਾ ਨਹੀਂ ਹੋ ਜਾਣਾ। ਜਾਂ ਕੋਈ ਕਹੇ ਕਿ ਤੁਸੀਂ ਥੁੱਕੋ ਤੇ ਚੰਦਰਮਾ ਕਲੰਕੀ ਹੋ ਜਾਏ, ਤੁਹਾਡੇ ਥੁੱਕਣ ਨਾਲ ਚੰਦਰਮਾ ਦਾ ਵੀ ਕੁਝ ਨਹੀਂ ਵਿਗੜਨਾ, ਉਹ ਉਲਟਾ ਤੁਹਾਡੇ ਤੇ ਹੀ ਆ ਕੇ ਪੈਣਾ। ਏਦਾਂ ਜੋ ਮਰਜ਼ੀ ਕਹੀ ਜਾਓ, ਮੇਰੇ ਤੇ ਤਾਂ ਮੇਰੇ ਸਤਿਗੁਰੂ ਜੀ ਪ੍ਰਸੰਨ ਨੇ, ਮੇਰੇ ਚ ਕੋਈ ਅਵਗਣ ਨਹੀਂ, ਤੁਹਾਡਾ ਕਹਿਣਾ ਹਰ ਇੱਕ ਪ੍ਰਕਾਰ ਦਾ ਨਿਸ਼ਫਲ ਹੈ।
ਇੱਕ ਦਿਨ ਇਸ ਵਿਧ ਦੋਨ ਸੁਣਾਇਓ, ਪੁਨੇ ਨਹੀਂ ਤਿੰਨ ਸਾਥ ਅਲਾਇਓ।
ਤਾਂ ਇੱਕ ਦਿਨ ਭਾਈ ਗੁਰਦਾਸ ਜੀ ਨੇ ਦੋਹਾਂ ਨੂੰ ਖਰੀਆਂ ਖਰੀਆਂ ਸੁਣਾ ਤੀਆਂ, ਭਾਣਜੇ ਸਨ ਦੋਵੇਂ, ਭਾਈ ਗੁਰਦਾਸ ਜੀ ਮਾਮਾ ਜੀ ਸਨ, ਤੇ ਬਾਬੇ ਪ੍ਰਿਥੀ ਚੰਦ ਨੂੰ ਵੀ ਸੁਣਾ ਤੀਆਂ ਖਰੀਆਂ, ਤੇ ਮਹਾਂਦੇਵ ਨੂੰ ਵੀ ਸੁਣਾ ਤੀਆਂ। ਜਦੋਂ ਭਾਈ ਗੁਰਦਾਸ ਜੀ ਨੇ ਸੁਣਾਈਆਂ ਨਾ ਅੱਗੋਂ, ਤੇ ਫਿਰ ਚੁੱਪ ਕਰ ਗਏ, ਫਿਰ ਨਹੀਂ ਮੁੜ ਕੇ ਭਾਈ ਗੁਰਦਾਸ ਜੀ ਨੂੰ ਉਹਨਾਂ ਨੇ ਆਖਿਆ ਵੀ ਇਹ ਗੁਰੂ ਮਾਰਿਆ। ਨਹੀਂ ਤਾਂ ਅੱਗੇ ਜਦੋਂ ਭਾਈ ਗੁਰਦਾਸ ਜੀ ਕੋਲੋਂ ਲੰਘਿਆ ਕਰਨ, ਉਦੋਂ ਹੀ ਕੋਈ ਨਾ ਕੋਈ ਮਾੜਾ ਸ਼ਬਦ ਕਿਹਾ ਕਰਨ। ਜਦੋਂ ਭਾਈ ਸਾਹਿਬ ਨੇ ਵੀ ਅੱਗੋਂ ਖੜੀਆਂ ਸੁਣਾਈਆਂ, ਤੇ ਸੁਣ ਕੇ ਫਿਰ ਇਹ ਚੁੱਪ ਕਰ ਗਏ, ਫਿਰ ਨੀ ਇਹਨਾਂ ਨੇ ਕੋਈ ਬਚਨ ਭਾਈ ਗੁਰਦਾਸ ਜੀ ਨੂੰ ਕਿਹਾ।
ਜਿਉਂ ਦਿਸ਼ਤੇ ਗੁਰ ਕਾਰ ਸੁਰੋਕੀ, ਦੋਹੋਂ ਬਿਸੂਰਤ ਏਵ ਬਿਲੋਕੇ।
ਚਾਰੇ ਪਾਸਿਓਂ ਭਾਈ ਗੁਰਦਾਸ ਜੀ ਨੇ ਜਿੰਨੀ ਗੁਰੂ ਘਰ ਦੀ ਮਾਇਆ ਆਉਂਦੀ ਸੀ ਰੋਕ ਲਈ, ਇਹਨਾਂ ਤੱਕ ਨੀ ਪਹੁੰਚਣ ਦਿੱਤੀ, ਨਾ ਪ੍ਰਿਥੀ ਚੰਦ ਤੱਕ ਤੇ ਨਾ ਹੀ ਮਹਾਦੇਵ ਤੱਕ। ਚਾਰੇ ਪਾਸਿਓਂ ਸਾਰੀ ਗੁਰੂ ਘਰ ਦੀ ਕਾਰ ਮਾਇਆ ਇਕੱਠੀ ਕਰਕੇ ਗੁਰੂ ਅਰਜਨ ਸਾਹਿਬ ਕੋਲ ਲੈ ਆਉਂਦੇ, ਤੇ ਪ੍ਰਿਥੀ ਚੰਦ ਨੇ ਵੀ ਵੇਖਿਆ ਤੇ ਮਹਾਦੇਵ ਨੇ ਵੀ ਵੇਖਿਆ ਵੀ ਸਾਡੇ ਕੋਲ ਤਾਂ ਮਾਇਆ ਦਾ ਰੁਪਈਆ ਤੱਕ ਇੱਕ ਢੇਲਾ ਤੱਕ ਵੀ ਨਹੀਂ ਆ ਰਿਹਾ।
ਭੇ ਧਨ ਹੀਨ ਆਮਦਨ ਬਿਨਾ, ਮੈਂ ਪਾਵਤ ਕਰ ਜਤਨੈ ਘਨਾ।
ਵੀ ਅਸੀਂ ਤਾਂ ਧਨ ਤੋਂ ਹੀਣੇ ਹੋ ਗਏ, ਆਮਦਨ ਤੋਂ ਬਿਨਾਂ, ਮਾਇਆ ਤੋਂ ਬਿਨਾਂ ਹੁਣ ਸਾਡਾ ਕਿਵੇਂ ਗੁਜ਼ਾਰਾ ਹੋਏਗਾ। ਪ੍ਰਿਥੀ ਚੰਦ ਵੀ ਸੋਚਦਾ, ਮਹਾਦੇਵ ਵੀ ਬੜੇ ਦੀਨ ਹੋ ਕੇ ਦੋਵੇਂ ਭਰਾ ਨਿੰਮੋ ਝੂਣੇ ਹੋਏ ਸੋਚਦੇ ਨੇ ਕਿ ਹੁਣ ਸਾਡਾ ਕੀ ਬਣੇਗਾ, ਸਾਡਾ ਖਰਚਾ ਕਿਵੇਂ ਚੱਲੇਗਾ। ਜਦੋਂ ਬੰਦੇ ਕੋਲ ਪੈਸਾ ਆਉਣ ਲੱਗ ਪੈਂਦਾ ਹੈ, ਉਹ ਵੀ ਪਾਪ ਦਾ, ਤੇ ਫਿਰ ਉਹਦੀਆਂ ਜ਼ਰੂਰਤਾਂ ਬਹੁਤ ਜ਼ਿਆਦਾ ਵੱਧ ਜਾਂਦੀਆਂ ਨੇ, ਫਿਰ ਉਹ ਪੂਰੀਆਂ ਨਹੀਂ ਹੁੰਦੀਆਂ। ਜਦੋਂ ਪੂਰੀਆਂ ਨਹੀਂ ਹੁੰਦੀਆਂ ਤੇ ਫਿਰ ਉਹ ਪਾਪ ਕਰਦਾ, ਫਿਰ ਹੋਰ ਗੁਨਾਹ ਕਰਦਾ, ਹੋਰ ਅਪਰਾਧ ਕਰਦਾ, ਤੇ ਪ੍ਰਿਥੀ ਚੰਦ ਤੇ ਮਹਾਂਦੇਵ ਹੋਣੀ ਦੋਵੇਂ ਸੋਚਦੇ ਨੇ ਵੀ ਧਨ ਤੋਂ ਬਿਨਾਂ ਸਾਡਾ ਹੁਣ ਗੁਜ਼ਾਰਾ ਕਿਵੇਂ ਹੋਵੇਗਾ, ਧਨ ਤੋਂ ਬਿਨਾਂ ਹੁਣ ਅਸੀਂ ਕਿਵੇਂ ਆਪਣਾ ਗੁਜ਼ਾਰਾ ਕਰਾਂਗੇ, ਏਦਾਂ ਯਤਨ ਕੀਤੇ ਬਿਨਾਂ ਸਾਨੂੰ ਧਨ ਨਹੀਂ ਮਿਲਣਾ।
ਸੰਗਤ ਭੇਦ ਜਾਣ ਸਭ ਗਈ ਨਹੀਂ ਉਪਾਇਨ ਕਿਉਂ ਦੇ।
ਜਿਹੜੀ ਸੰਗਤ ਆਉਂਦੀ ਹੈ, ਸੰਗਤ ਨੂੰ ਵੀ ਸਾਰੇ ਭੇਦ ਦਾ ਪਤਾ ਲੱਗ ਗਿਆ, ਉਹਨਾਂ ਨੂੰ ਵੀ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਅਸਲ ਵਿੱਚ ਗੁਰੂ ਗੁਰੂ ਅਰਜਨ ਸਾਹਿਬ ਨੇ, ਸੰਗਤ ਨੂੰ ਸਾਰੇ ਭੇਦ ਦਾ ਪਤਾ ਲੱਗ ਗਿਆ, ਉਹ ਜਾਣ ਗਏ ਨੇ, ਇਸ ਕਰਕੇ ਕੋਈ ਵੀ ਆ ਕੇ ਸਾਨੂੰ ਉਪਾਇਨ ਨਹੀਂ ਦਿੰਦਾ, ਕੋਈ ਵੀ ਆ ਕੇ ਸਾਨੂੰ ਕੋਈ ਭੇਟਾ ਨਹੀਂ ਦਿੰਦਾ।
ਸ੍ਰੀ ਅਰਜਨ ਕੇ ਪਾਇਨ ਪੂਜੈ ਕੈ ਬੋਰੇ ਨ ਜਾਣੈ ਦੂਜੈ।
ਜਿੰਨੀ ਸੰਗਤ ਆਉਂਦੀ ਆ ਸਾਰੇ ਜਾ ਕੇ ਗੁਰੂ ਅਰਜਨ ਸਾਹਿਬ ਦੇ ਹੀ ਚਰਨ ਪੂਜਦੇ ਨੇ, ਉਹਨਾਂ ਨੂੰ ਹੀ ਜਾ ਕੇ ਨਮਸਕਾਰਾਂ ਕਰਦੇ ਨੇ। ਅਸੀਂ ਬਥੇਰਾ ਕਹਿ ਕਹਿ ਕੇ ਹਾਰ ਗਏ ਹਾਂ, ਪਰ ਹੁਣ ਉਹ ਗੁਰੂ ਅਰਜਨ ਸਾਹਿਬ ਤੋਂ ਬਿਨਾਂ ਕਿਸੇ ਦੂਜੇ ਨੂੰ ਮੰਨਦੇ ਹੀ ਨਹੀਂ ਲੋਕ। ਜਿਹੜੀ ਸੰਗਤ ਆਉਂਦੀ ਹੈ ਗੁਰੂ ਅਰਜਨ ਸਾਹਿਬ ਤੋਂ ਬਿਨਾਂ ਕਿਸੇ ਦੂਜੇ ਨੂੰ ਜਾਣਦੇ ਵੀ ਨਹੀਂ।
ਭਏ ਨਿਫਲ ਜਦ ਕਰੇ ਉਪਾਏ ਧਨ ਬਿਨ ਸੋਚਤ ਹੈ ਪਛਤਾਏ।
ਇਹਨਾਂ ਦੇ ਕੀਤੇ ਹੋਏ ਸਾਰੇ ਉਪਾਅ ਨਿਸ਼ਫਲ ਚਲੇ ਗਏ, ਪ੍ਰਿਥੀ ਚੰਦ ਤੇ ਮਹਾਂਦੇਵ ਦੇ ਸਭ ਪਾਸਿਓਂ ਹਾਰ ਗਏ, ਵੇਖਿਆ ਵੀ ਧਨ ਤੋਂ ਬਿਨਾਂ ਹੁਣ ਸੋਚਦੇ ਨੇ, ਪਛਤਾਵਾ ਕਰਦੇ ਨੇ, ਪਛਤਾਪ ਕਰਦੇ ਨੇ ਵੀ ਹੁਣ ਕੀ ਹੋਵੇਗਾ ਕੀ ਬਣੇਗਾ।
ਪੁਨੈ ਯਤਨ ਮਨ ਔਰ ਵਿਚਾਰਾ ਇਸ ਥਲ ਚਲੇ ਨਹੀਂ ਅਮਚਾਰਾ।
ਇਹਨਾਂ ਨੇ ਇੱਕ ਯਤਨ ਹੋਰ ਵਿਚਾਰਿਆ, ਹੋਰ ਉਪਾਅ ਇਹਨਾਂ ਨੇ ਵਿਚਾਰਿਆ, ਪ੍ਰਿਥੀ ਚੰਦ ਨੇ ਵੀ ਤੇ ਬਾਬੇ ਮਹਾਂਦੇਵ ਨੇ ਵੀ ਇਹ ਯਤਨ ਵਿਚਾਰਿਆ ਵੀ ਇਸ ਜਗ੍ਹਾ ਤੇ ਰਹਿ ਕੇ ਸਾਡਾ ਨੀ ਕੋਈ ਚਾਰਾ ਚੱਲਣਾ। ਜੇ ਅਸੀਂ ਅੰਮ੍ਰਿਤਸਰ ਸਾਹਿਬ ਰਹਿ ਕੇ ਆਖੀਏ ਨਾ ਵੀ ਇੱਥੇ ਰਹਿ ਕੇ ਸਾਡਾ ਗੁਜ਼ਾਰਾ ਚੱਲੇਗਾ, ਇੱਥੇ ਸਾਡਾ ਕੋਈ ਚਾਰਾ ਚੱਲੇਗਾ ਉਪਾਅ ਚੱਲੇਗਾ, ਇੱਥੇ ਸਾਡਾ ਕੋਈ ਚਾਰਾ ਨਹੀਂ ਚੱਲਣਾ, ਇੱਥੇ ਸਾਡਾ ਕੋਈ ਉਪਾਅ ਨਹੀਂ ਚੱਲਣਾ।
ਜਾਏ ਵਿਲਾਇਤ ਕੋ ਬਿਨ ਕਹੇ ਤੈ ਕੀ ਸੰਗਤ ਜੇਤ ਕਹੇ।
ਕਹਿੰਦੇ ਹੁਣ ਤਾਂ ਇੱਕੋ ਤਰੀਕਾ ਹੈ ਕਿ ਅਸੀਂ ਇਹ ਜਗ੍ਹਾ ਛੱਡ ਕੇ ਵਿਲਾਇਤ ਚਲੇ ਜਾਈਏ, ਉਹ ਵੀ ਬਿਨਾਂ ਦੱਸਿਆ, ਬਿਨਾਂ ਦੱਸਿਆ ਵਿਲਾਇਤ ਚਲੇ ਜਾਈਏ, ਜਿਹੜੇ ਦੂਸਰੇ ਦੇਸ਼ ਨੇ ਉਹਨਾਂ ਚ ਚਲੇ ਜਾਈਏ, ਉਥੇ ਜਿਹੜੀ ਸੰਗਤ ਰਹਿੰਦੀ ਹੈ ਦੂਜੇ ਦੇਸ਼ਾਂ ਵਿਚ, ਉਥੇ ਜਾ ਕੇ ਫਿਰ ਉਹਨਾਂ ਨੂੰ ਪ੍ਰਚਾਰ ਕਰਕੇ ਅਸੀਂ ਆਪਣੇ ਨਾਲ ਜੋੜ ਸਕਦੇ ਹਾਂ। ਉਹਨਾਂ ਨੂੰ ਹਾਲੇ ਪਤਾ ਨਹੀਂ, ਜਿਹੜੇ ਪ੍ਰਦੇਸ਼ ਚ ਰਹਿੰਦੇ ਨੇ ਸਿੱਖ, ਉਹਨਾਂ ਨੂੰ ਹਾਲੇ ਤੱਕ ਇਹਦਾ ਗਿਆਨ ਨਹੀਂ ਹੈ, ਤੇ ਅਸੀਂ ਉਹਨਾਂ ਨੂੰ ਜਾ ਕੇ ਬੜੀ ਛੇਤੀ ਨਾਲ ਆਪਣੇ ਨਾਲ ਜੋੜ ਸਕਦੇ ਹਾਂ।
ਸਭ ਅਪਣਾਏ ਲੈ ਧਨਕਾਰ ਸਮਤ ਵਿਖੈ ਵਿਖੈ ਇੱਕ ਵਾਰ।
ਉੱਥੇ ਜਿਹੜੀ ਸੰਗਤ ਵਿਲਾਇਤ ਵਿਚ ਪ੍ਰਦੇਸ਼ਾਂ ਵਿਚ ਰਹਿੰਦੀ ਹੈ, ਉੱਥੇ ਜਾਈਏ ਤੇ ਉੱਥੇ ਜਾ ਕੇ ਉਹਨਾਂ ਸਾਰੀ ਸੰਗਤ ਨੂੰ ਆਪਣਾ ਬਣਾ ਲਈਏ, ਤੇ ਉਹਨਾਂ ਦੀ ਜਿਹੜੀ ਮਾਇਆ ਸਾਰੀ ਦਸਵੰਧ ਦੀ ਉਹ ਇਕੱਠੀ ਕਰਕੇ ਆਪਣੇ ਕੋਲ ਰੱਖੀਏ, ਕਿਉਂਕਿ ਉਹ ਸੰਗਤ ਜਿਹੜੀ ਪ੍ਰਦੇਸ਼ ਵਿਚ ਰਹਿੰਦੀ ਉਹ ਤਾਂ ਸਾਲ ਬਾਅਦ ਕਿਤੇ ਇੱਕ ਅੱਧੀ ਵਾਰ ਆਉਂਦੇ ਨੇ, ਉਹਨਾਂ ਨੂੰ ਕੀ ਪਤਾ ਵੀ ਗੁਰੂ ਰਾਮਦਾਸ ਜੀ ਦੀ ਥਾਂ ਤੇ ਗੁਰੂ ਕੌਣ ਬਣਿਆ, ਤੇ ਉਹਨਾਂ ਨੂੰ ਛੇਤੀ ਜਾ ਕੇ ਅਸੀਂ ਆਪਣੇ ਨਾਲ ਜੋੜ ਸਕਦੇ ਹਾਂ, ਆਪਣੇ ਨਾਲ ਵਰਗਲਾ ਕੇ ਲਾ ਸਕਦੇ ਹਾਂ, ਔਰ ਉਹਨਾਂ ਕੋਲੋਂ ਪੈਸਾ ਇਕੱਠਾ ਕਰਕੇ ਰੱਖ ਸਕਦੇ ਹਾਂ।
ਅਹੈ ਦੂਰ ਸੋ ਭੇਦ ਨ ਜਾਣੈ ਗੁਰ ਸੁਤ ਲਖ ਹਮ ਕੋ ਗੁਰ ਮਾਨੈ।
ਜਿਹੜੀ ਸੰਗਤ ਹੈ ਦੂਰ ਰਹਿੰਦੀ ਹੈ, ਪ੍ਰਦੇਸ਼ ਚ ਰਹਿੰਦੀ ਹੈ, ਤੇ ਪ੍ਰਦੇਸ਼ਾਂ ਚ ਰਹਿਣ ਕਰਕੇ ਫਿਰ ਅਸੀਂ ਉਹਨਾਂ ਨੂੰ ਜੋ ਕਹਾਂਗੇ ਉਹ ਮੰਨਣਗੇ, ਉਹਨਾਂ ਨੂੰ ਇਹ ਵੀ ਮੰਨਣਾ ਪਵੇਗਾ ਵੀ ਇਹ ਗੁਰੂ ਦੇ ਪੁੱਤਰ ਨੇ, ਇਹ ਗੁਰੂ ਰਾਮਦਾਸ ਦੇ ਪੁੱਤਰ ਨੇ, ਤੇ ਗੁਰੂ ਦਾ ਪੁੱਤਰ ਜਾਣ ਕੇ ਉਹ ਸਾਨੂੰ ਗੁਰੂ ਜਾਣ ਕੇ ਪੂਜਣਗੇ, ਗੁਰੂ ਜਾਣ ਕੇ ਸਾਨੂੰ ਮੱਥਾ ਟੇਕਣਗੇ, ਨਮਸਕਾਰਾਂ ਕਰਨਗੇ।
ਵਿਚਾਰ ਕਰ ਕੀ ਨ ਸਤਿਆਰੀ ਨੈਪੁਰ ਮੈਂ ਕਿਸ ਪਾਸ ਵਿਚਾਰੇ।
ਇਹਨਾਂ ਦੀ ਵਿਚਾਰ ਕੀਤੀ ਪ੍ਰਿਥੀ ਚੰਦ ਨੇ ਤੇ ਬਾਬੇ ਮਹਾਂਦੇਵ ਨੇ ਕਿ ਹੁਣ ਜਿਹੜੀ ਬਾਹਰ ਦੀ ਸੰਗਤ ਹੈ ਪ੍ਰਦੇਸ਼ਾਂ ਦੀ, ਉਹਨਾਂ ਨੂੰ ਜੋੜੀਏ ਆਪਣੇ ਨਾਲ, ਇੱਥੋਂ ਦੇ ਇਲਾਕੇ ਦੀ ਸੰਗਤ ਨੇ ਤਾਂ ਨਹੀਂ ਹੁਣ ਸਾਨੂੰ ਕਿਸੇ ਸਿਆਣਨਾ, ਹੁਣ ਬਾਹਰ ਜਾ ਕੇ ਆਪਣੀ ਦਾਲ ਗਲਾਈਏ ਜੇ ਗਲਦੀ ਹੈ। ਇਹ ਸੋਚ ਕੇ ਪ੍ਰਿਥੀ ਚੰਦ ਤੇ ਮਹਾਂਦੇਵ ਨੇ ਬਿਨਾਂ ਕਿਸੇ ਨੂੰ ਭੇਦ ਦਿੱਤਿਆਂ, ਬਿਨਾਂ ਕਿਸੇ ਨੂੰ ਦੱਸਿਆ ਤਿਆਰੀ ਕਰ ਲਈ ਚੱਲਣ ਦੀ।
ਮੌਨ ਕਰੇ ਬਾਹਰ ਚੱਡ ਚਾਲੇ ਹੋਇਓ ਧਨ ਕੋ ਲੋਭ ਵਿਸਾਲੇ।
ਚੁੱਪ-ਚੁਪੀਤੇ ਵੀ ਕਿਸੇ ਨੂੰ ਕੰਨੋ ਕੰਨੀ ਖਬਰ ਨਹੀਂ ਹੋਣ ਦਿੱਤੀ ਵੀ ਅਸੀਂ ਕਿੱਥੇ ਚੱਲੇ ਹਾਂ, ਚੁੱਪ-ਚੁਪੀਤੇ ਘਰੋਂ ਬਾਹਰ ਨੂੰ ਨਿਕਲ ਪਏ, ਮਨ ਵਿਚ ਸਿਰਫ ਧਨ ਦਾ ਲਾਲਚ ਹੈ, ਧਨ ਦਾ ਲੋਭ ਹੈ, ਤੇ ਧਨ ਦਾ ਲਾਲਚ ਤੇ ਲੋਭ ਆਪਣੇ ਹਿਰਦੇ ਚ ਰੱਖ ਕੇ ਤੁਰ ਪਏ ਨੇ।
ਕਿਤਕ ਦਿਵਸ ਮੈਂ ਲੱਖ ਗੁਰਦਾਸ ਗਏ ਵਿਲਾਇਤ ਸੰਗਤ ਪਾ।
ਭਾਈ ਗੁਰਦਾਸ ਜੀ ਨੂੰ ਪਤਾ ਲੱਗਾ ਵੀ ਇਹ ਦੋਵੇਂ ਸ਼ਰਾਰਤੀ ਅਨਸਰਾਂ ਇਹ ਕਿੱਥੇ ਚਲੀਆਂ ਗਈਆਂ, ਨਾ ਪ੍ਰਿਥੀ ਚੰਦ ਨਜ਼ਰ ਆਉਂਦਾ ਨਾ ਮਹਾਦੇਵ ਨਜ਼ਰ ਆਉਂਦਾ, ਖਬਰ ਲਾਈ ਤੇ ਆਖਰਕਾਰ ਖਬਰ ਤੇ ਨਿਕਲ ਹੀ ਆਉਂਦੀ ਹੈ ਨਾ, ਪ੍ਰਗਟ ਹੋ ਹੀ ਜਾਂਦੀ ਹੈ। ਭਾਈ ਸਾਹਿਬ ਜੀ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਦੋਵੇਂ ਬਾਹਰ ਪ੍ਰਦੇਸ਼ ਚ ਵਿਲਾਇਤ ਚ ਜਿਹੜੀਆਂ ਸੰਗਤਾਂ ਬੈਠੀਆਂ ਨੇ ਉਹਨਾਂ ਕੋਲ ਚਲੇ ਗਏ ਨੇ ਧਾਨੂ ਗ੍ਰਹਿਣ ਵਾਸਤੇ ਵੀ ਅਸੀਂ ਗੁਰੂ ਦੇ ਪੁੱਤਰ ਹਾਂ, ਅਸੀਂ ਗੁਰੂ ਹਾਂ, ਆਪਣੇ ਆਪ ਨੂੰ ਗੁਰੂ ਜਣਾ ਕੇ ਪ੍ਰਗਟ ਕਰ ਦਿੱਤਾ ਤੇ ਵਿਲਾਇਤ ਵਿਚ ਜਾ ਕੇ ਹੁਣ ਸੰਗਤ ਨੂੰ ਗੁਮਰਾਹ ਕਰਨ ਵਾਸਤੇ ਗਏ ਨੇ। ਭਾਈ ਗੁਰਦਾਸ ਜੀ ਨੂੰ ਇਹਦਾ ਪਤਾ ਲੱਗਾ।
ਲਿਖੇ ਹੁਕਮਨਾਮੇ ਸਾਰੇ ਦਾਸ ਦੂਰਗਾਮੀ ਤੋਂ ਹਕਾਰੇ।
ਭਾਈ ਗੁਰਦਾਸ ਜੀ ਨੇ ਉਸੇ ਵੇਲੇ ਗੁਰੂ ਘਰ ਵੱਲੋਂ ਹੁਕਮਨਾਮੇ ਲਿਖ ਕੇ ਜਾਰੀ ਕਰ ਦਿੱਤੇ ਸੰਗਤਾਂ ਵਾਸਤੇ, ਜਿਹੜੀਆਂ ਸੰਗਤਾਂ ਪ੍ਰਦੇਸ਼ਾਂ ਚ ਰਹਿੰਦੀਆਂ ਸੀ, ਦੂਜੇ ਦੇਸ਼ਾਂ ਚ ਰਹਿੰਦੀਆਂ ਸੀ, ਉਨ੍ਹਾਂ ਵਾਸਤੇ ਭਾਈ ਸਾਹਿਬ ਜੀ ਨੇ ਉਸੇ ਵੇਲੇ ਹੁਕਮਨਾਮੇ ਲਿਖ ਦਿੱਤੇ। ਗੁਰੂ ਘਰ ਵੱਲੋਂ ਹੁਕਮਨਾਮੇ ਲਿਖ ਕੇ ਜਿਹੜੇ ਦੂਰ ਜਾਣ ਵਾਲੇ ਦੂਰਗਾਮੀ ਦੇਸ਼ਾਂ ਦੇ ਇਲਾਕੇ ਦੇ ਭੇਤੀ ਸੀ ਉਨ੍ਹਾਂ ਨੂੰ ਉਸੇ ਵੇਲੇ ਹੁਕਮਨਾਮੇ ਦੇ ਕੇ ਭੇਜ ਦਿੱਤਾ।
ਪੱਠੇ ਵਿਲਾਇਤ ਸੰਗਤ ਪਾਸ ਪਾਛੇ ਆਪ ਚੜਿਓ ਗੁਰਦਾਸ।
ਹੁਕਮਨਾਮੇ ਭਾਈ ਗੁਰਦਾਸ ਜੀ ਨੇ ਪਹਿਲਾਂ ਭੇਜ ਦਿੱਤੇ ਵੀ ਆਹ ਜਿਹੜੇ ਦੋਵੇਂ ਆਏ ਹੋਏ ਨੇ ਨਾ, ਇਨ੍ਹਾਂ ਨੂੰ ਕਿਸੇ ਨੇ ਨੀ ਮੂੰਹ ਲਾਣਾ, ਗੁਰੂ ਅਰਜਨ ਸਾਹਿਬ ਨੇ ਉਨ੍ਹਾਂ ਨੂੰ ਗੁਰਤਾ ਮਿਲੀ ਹੈ, ਗੁਰੂ ਰਾਮਦਾਸ ਸਾਹਿਬ ਨੇ ਆਪ ਮੱਥਾ ਉਨ੍ਹਾਂ ਨੂੰ ਟੇਕਿਆ, ਨਮਸਕਾਰ ਉਨ੍ਹਾਂ ਨੂੰ ਕੀਤੀ ਹੈ। ਇਹ ਚਿੱਠੀਆਂ ਭਾਈ ਸਾਹਿਬ ਨੇ ਪਹਿਲਾਂ ਭੇਜ ਦਿੱਤੀਆਂ ਤੇ ਪਿੱਛੇ ਪਿੱਛੇ ਭਾਈ ਗੁਰਦਾਸ ਜੀ ਆਪ ਵੀ ਚੜਾਈ ਕਰਕੇ ਚੱਲ ਪਏ। ਇਹੋ ਜਿਹਾ ਕਮਰ ਕੱਸਾ ਕੀਤਾ ਭਾਈ ਗੁਰਦਾਸ ਜੀ ਨੇ ਵੀ ਇਹ ਜਿਹੜੀਆਂ ਸਿਉਂਕਾਂ ਲੱਗੀਆਂ ਹੋਈਆਂ ਗੁਰੂ ਘਰ ਨੂੰ, ਇਨ੍ਹਾਂ ਨੂੰ ਲਾਣਾ ਹੀ ਪੈਣਾ, ਦੂਰ ਕਰਨਾ ਹੀ ਪੈਣਾ। ਤੋ ਭਾਈ ਸਾਹਿਬ ਜੀ ਨੇ ਉਸੇ ਵੇਲੇ ਕਮਰ ਕੱਸੇ ਕੀਤੇ, ਛੇਤੀ ਨਾਲ ਭਾਈ ਗੁਰਦਾਸ ਜੀ ਵੀ ਪਿੱਛੇ ਪਿੱਛੇ ਨਾਲ ਹੀ ਚੜ ਪਏ।
ਪੱਠੇ ਵਿਲਾਇਤ ਸੰਗਤ ਪਾਸ ਗੁਰ ਕੀ ਕਾਰ ਨਾ ਦੇਵੈ ਕੋਈ ਗੁਰਤਾ ਤੇ ਖਾਰਜ ਹੈ ਦੋਏ।
ਭਾਈ ਗੁਰਦਾਸ ਜੀ ਨੇ ਚਿੱਠੀਆਂ ਭੇਜ ਦਿੱਤੀਆਂ ਸੰਗਤ ਕੋਲ, ਪਹਿਲਾਂ ਹੀ ਚਿੱਠੀਆਂ ਪ੍ਰਿਥੀ ਚੰਦ ਤੇ ਮਹਾਦੇਵ ਨੇ ਬਾਅਦ ਚ ਪਹੁੰਚਣਾ ਸੀ ਤੇ ਚਿੱਠੀਆਂ ਉਨ੍ਹਾਂ ਤੋਂ ਪਹਿਲਾਂ ਹੀ ਹੁਕਮਨਾਮੇ ਪਹਿਲਾਂ ਹੀ ਪਹੁੰਚ ਗਏ ਸੰਗਤ ਕੋਲ ਕਿ ਆਪ ਪ੍ਰਿਥੀ ਚੰਦ ਤੇ ਮਹਾਦੇਵ ਗੁਰੂ ਘਰ ਵੱਲੋਂ ਖਾਰਜ ਕੀਤੇ ਹੋਏ ਨੇ, ਕਿਸੇ ਨੇ ਵੀ ਗੁਰੂ ਘਰ ਦੀ ਕਾਰ ਇਨ੍ਹਾਂ ਨੂੰ ਨਹੀਂ ਦੇਣੀ। ਸੰਗਤ ਨੂੰ ਹੁਕਮਨਾਮੇ ਭੇਜ ਦਿੱਤੇ ਭਾਈ ਸਾਹਿਬ ਨੇ ਕਿ ਗੁਰੂ ਘਰ ਦੀ ਜਿਹੜੀ ਕਾਰ ਹੈ ਉਹ ਕਿਸੇ ਨੇ ਵੀ ਇਨ੍ਹਾਂ ਦੋਹਾਂ ਨੂੰ ਨਹੀਂ ਦੇਣੀ, ਇਹ ਗੁਰੂ ਘਰ ਤੋਂ ਖਾਰਜ ਕੀਤੇ ਹੋਏ ਨੇ।
ਜੋ ਸਤਿਗੁਰ ਕੇ ਸਿੱਖ ਕਹਾਵੇ ਸ੍ਰੀ ਅਰਜਨ ਕੇ ਨਿਕਟ ਪੁਚਾਵੇ।
ਤੁਹਾਡੇ ਵਿੱਚੋਂ ਜਿਹੜੇ ਗੁਰੂ ਸਾਹਿਬ ਦੇ ਸਿੱਖ ਕਹਾਉਂਦੇ ਨੇ, ਸਤਿਗੁਰਾਂ ਦੇ ਸਿੱਖ ਕਹਾਉਂਦੇ ਨੇ, ਉਨ੍ਹਾਂ ਨੇ ਜੇ ਆਪਣੀ ਮਾਇਆ ਭੇਜਣੀ ਹੈ ਤਾਂ ਫਿਰ ਉਹ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਭੇਜੋ। ਧੰਨ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿਚ ਆਪਣਾ ਦਸਵੰਧ ਭੇਟ ਕਰਕੇ ਮਹਾਰਾਜ ਜੀ ਦੀ ਖੁਸ਼ੀ ਲਵੋ।
ਪੁਛਕ ਕਾਰ ਦੋਇਨ ਉਗਰਾਈ ਦਰਬ ਬਟੋਰਤ ਹੈ ਨਿਜ ਪਾਏ।
ਪੰਜਾਂ ਸੱਤਾਂ ਘਰਾਂ ਵਿਚੋਂ ਪ੍ਰਿਥੀ ਚੰਦ ਤੇ ਮਹਾਦੇਵ ਨੇ ਮਾਇਆ ਇਕੱਠੀ ਕੀਤੀ ਸੀ, ਇਨ੍ਹਾਂ ਨੂੰ ਚਿੱਠੀਆਂ ਪਹੁੰਚ ਗਈਆਂ, ਹੁਕਮਨਾਮੇ ਪਹੁੰਚ ਗਏ ਸਿੱਖਾਂ ਵਿਚ, ਉਸੇ ਵੇਲੇ ਗੱਲ ਪਸਰ ਗਈ ਵੀ ਇਹ ਤਾਂ ਗੁਰੂ ਘਰ ਚੋਂ ਖਾਰਜ ਕੀਤੇ ਹੋਏ ਨੇ। ਖੁਦ ਗੁਰੂ ਰਾਮਦਾਸ ਸਾਹਿਬ ਨੇ ਕਿਹਾ ਸੀ ਪ੍ਰਿਥੀ ਚੰਦ ਨੂੰ ਵੀ ਸਾਡੇ ਮੂੰਹ ਨਾ ਲੱਗੀ, ਸਾਡੇ ਮੱਥੇ ਨਾ ਲੱਗੀ, ਇਸ ਤਰ੍ਹਾਂ ਉਨ੍ਹਾਂ ਨੇ ਆਪ ਇਹਨੂੰ ਛੇਕਿਆ ਹੋਇਆ। ਇਹ ਗੱਲ ਸਾਰੇ ਪਾਸੇ ਪਸਰ ਗਏ।
ਸਭ ਲੋਕ ਗਏ ਹੁਕਮ ਪਰਵਾਨੇ ਪਰ ਸੰਗਤ ਨੇ ਸਭ ਪਹਿਚਾਨੇ।
ਇਹ ਦੋਵੇਂ ਹਾਲੇ ਕੁਝ ਕਮਾਇਆ ਉਗਰਾਹ ਕੇ ਹਟੇ ਹੀ ਸੀ ਕਿ ਇੰਨੇ ਨੂੰ ਭਾਈ ਗੁਰਦਾਸ ਜੀ ਵੱਲੋਂ ਭੇਜੇ ਹੋਏ ਹੁਕਮਨਾਮੇ ਉਹ ਸਾਰੀ ਸੰਗਤ ਵਿਚ ਪਹੁੰਚ ਗਏ, ਪਰਵਾਨੇ ਪਹੁੰਚ ਗਏ, ਸੰਗਤ ਨੇ ਪੜ ਲਏ ਤੇ ਸਾਰੀ ਸੰਗਤ ਪੜ ਕੇ ਪਹਿਚਾਣ ਗਈ।
ਇੱਕ ਬਿਰਾਟ ਕਾ ਕਿਨੋ ਨਦੀਨ ਪਏ ਸਭਨ ਤੇ ਆਸ਼ਾਹੀਨ।
ਜਿਹੜੇ ਵੀ ਨਗਰ ਚ ਜਾਇਆ ਕਰਨ ਕਿ ਅਸੀਂ ਗੁਰੂ ਦੇ ਪੁੱਤਰ ਆ, ਕੋਈ ਕੌਡੀ ਵੀ ਇਹਨਾਂ ਨੂੰ ਲਿਆ ਕੇ ਮੱਥਾ ਨਾ ਟੇਕਿਆ ਕਰੇ, ਵੀ ਇਹ ਤਾਂ ਖਾਰਜ ਕੀਤੇ ਹੋਏ ਨੇ। ਕੌਡੀ ਵੀ ਆ ਕੇ ਕਿਸੇ ਨੇ, ਇੱਕ ਬਿਰਾਟ ਕਾ ਵੀ ਆ ਕੇ ਇਹਨਾਂ ਨੂੰ ਨਹੀਂ ਦਿੱਤੀ। ਬੜੇ ਦੀਨ ਹੋਏ, ਬੜੇ ਦੁਖੀ ਹੋਏ ਵੀ ਅਸੀਂ ਤਾਂ ਖਰਚਾ ਕਰਕੇ ਏਡੀ ਦੂਰੋਂ ਇੱਥੇ ਵੀ ਆਏ, ਇੱਥੇ ਵੀ ਸਾਨੂੰ ਧਨ ਦੀ ਪ੍ਰਾਪਤੀ ਨਹੀਂ ਹੋ ਸਕੀ।
ਮੋਰ ਜਾਏ ਭਾਈ ਗੁਰਦਾਸ ਗੁਰ ਕੀ ਕਾਰ ਲਈ ਸਭ ਪਾਸ।
ਪਿੱਛੋਂ ਭਾਈ ਗੁਰਦਾਸ ਜੀ ਵੀ ਉਹਨਾਂ ਪਿੰਡਾਂ ਨਗਰਾਂ ਚ ਸ਼ਹਿਰਾਂ ਚ ਆ ਪਹੁੰਚੇ ਜਿੱਥੇ ਸੰਗਤ ਰਹਿੰਦੀ ਸੀ, ਔਰ ਸੰਗਤ ਕੋਲੋਂ ਜਾ ਕੇ ਮਾਇਆ ਉਗਰਾਹ ਕੇ ਭਾਈ ਗੁਰਦਾਸ ਜੀ ਨੇ ਆਪਣੇ ਕੋਲ ਇਕੱਠੀ ਕੀਤੀ ਕਿ ਸੰਗਤ ਜੀ ਜਿਹੜੀ ਤੁਸੀਂ ਮਾਇਆ ਦੇਣੀ ਹੈ ਉਹ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਚ ਭੇਟ ਕਰੋ ਤੇ ਸਾਡੇ ਕੋਲ ਜਮ੍ਹਾਂ ਕਰਾਓ।
ਹਰ ਸੰਗਤ ਕੋ लेकर साथ आन पहुंचियो तिग गुरनाथ।
भाई गुरदास जी सारे देशां विचों संगत नूं नाल लिया, कहिंदे जी चलो नाल गुरु अर्जन साहब दे चल के दर्शन करो। संगत नूं प्रेर के भाई गुरदास जी बहुत सारी संगत नूं अपने नाल लै के जगत गुरु नाथ धन गुरु अर्जन साहब दे चरणां च श्री दरबार साहब अमृतसर साहब पहुंचे हन।
पृथ्वीआ महादेव भी आए अनक बात कह रारो उठाए।
बाबा पृथ्वी चंद जी भी आए, बाबा महादेव जी भी चल के आ गए। इन्हें पिछो पिछो वेखिया भी जदों कुछ पले नहीं पिया ते अमृतसर साहब आ गए। उन्हां ने आके भी बड़ा झगड़ा खड़ा कीता।
झगड़ा करियो मिले दो प्रात, हम गुजरान हेत कित जात।
ने आके गुरु घर विच झगड़ा शुरू कर दिता पृथ्वी चंद ते महादेव होना ने। कहते असि दोवे भरा हूं किथे जाइए, साडा तां गुजारा भी औखा हो गया, चलना असि किथे जाइए, साडा गुजारा हुण किवें चलेगा।
गुर को मारियो ए गुरदास, लेन न दे कितो धन पात।
पता नहीं ए गुरु मारिया गुरदास साडे पिछे कितो पै गया, जिथे असि जाने उथे साडे तो पहला ही पहुंचया हुंदा, सानू पहला पहुंचण ही नहीं दिंदा। ए गुरु मारिया साडे पता नहीं कितो आण पिछे पिया, ना साडे कोलों किसे कोलों भी सानू धन नहीं लैण दिंदा।
बिखै आगरे निकसत प्राण, ए नहीं चाहिए गुर अस्थान।
कहण लगे भी इनू तां आगरे ही भेजो, उत्थे ही चंगा है, कानू आ गया आगरे तो पता नहीं क्यों इत्थे आके इन्हें फतूर पा दिता, चंगा भला साडा गुजारा चलदा सी, ए आगरे पता नहीं क्यों आ गया, इनू तां आगरे ही भेज देना चाहिए, उत्थे ही इहदे प्राण निकलने चाहिए ने।
ए नहीं चाहिए गुर अस्थान, तब हम धन को सदी पामै, लेत देत खर्चत नित खामै।
इथों तक पृथ्वी चंद बोलिया, कहिंदे पता नहीं आगरे क्यों आ गया, उत्थे ही मर जांदा ते चंगा सी। इथों तक पृथ्वीआ बोलिया भी आगरे ही मर जांदा, ना आउंदा इत्थे, ना इत्थे पहुंचदा, ते असी अपनी मन मर्जी करदे, सानू किसे चीज की कमी नहीं सी रहनी, माया साडे कोल आउंदी सी, धन साडे कोल आउंदा सी, साडा वधिया गुजारा चल रहा सी।
क्यों कर हम कर गुजरान, तुम ही को धन दे जान।
कहिंदे भी असी हुण अपना गुजरान किवें करिए, हुण असी अपना गुजारा किवें करिए, गुरु अर्जन साहब नाल लड़दे ने आके पृथ्वी चंद महादेव। कहिंदे असी किथे जाइए, असी भी तां गुरु दे पुत्तर आ, साडा भी कोई हक बनदा, असी किथे जाइए, गुजारा किवें करिए, क्योंकि जिन्ना जहान है ओ तां सारे आके तुहानू ही माया भेट करदे ने, साडे कोल तां कोई नहीं आउंदा।
हम भी पुत्र पिता के तिम तुम करो गुजारो लै।
असी भी पिता दे उसे दे पुत्र आ जिन्हां दे तुसी हो, पर यह गल इना पहला क्यों ना विचारी, जदों गुरु अर्जन साहब तक नहीं सी कुछ आउण दिंदे, उदों ना चेते आया भी असी इको पिता दे पुत्र आ, भी उन्हां नूं भी कुछ हिस्सा देईए। हुण इन्हां नूं याद आया जदों सारा कुछ गुरु अर्जन साहब कोल पहुंचदा, कहिंदे जी इको पिता दे असी पुत्र आ, ते तुसी अपना वधिया गुजारा कर रहे हो, ते साडा गुजारा हुण किवें चलेगा, साडी गुजरान हुण किवें चलेगी।
ना तुर भली बात नाई, जाए पुकारू छेतपति पाए।
उदों तक भी इन्हां ने धमकी देण दा यत्न कीता, ते कहिंदे जे इत्थे गल ना बनी ना, फिर भली गल ना बनी, इत्थे साडा गुजारा ना चलिया, ते फिर असी हिंदुस्तान दे बादशाह जहांगीर कोल जाके पुकार करांगे। बादशाह कोल फिर सानू मजबूरन जाना पैणा, शिकायत लैके असी बादशाह कोल पहुंचांगे।
श्री अर्जन टिक नर बो आए, कयो दोहन को सकल सुनाए।
गुरु अर्जन साहब दे कोल बड़े बड़े सियाने सेवक सिख बैठे सन, ते ओ महाराज सच्चे पातशाह जी कोल बैठे आ, महाराज जी नूं बेनती करके कहण लगे,
सब गुरदास आग है जेई, कछ इन दियो समझावें तेई।
ओ भाई गुरदास जी नूं भी कहण लगे, भाई गुरदास जी भी चलो इन्हां नूं भी कुछ दे दियो, इन्हां दा गुजारा चली जाए। भाई गुरदास जी ने भी फिर गुरु अर्जन साहब नूं बेनती कीती, महाराज भी ए भी रो रहे ने, कुरला रहे ने, ते कहिंदे साडा गुजारा किवें चलेगा, ते महाराज कृपा करो इन्हां नूं भी कुछ दे दियो, ते इन्हां नूं कुछ दे दियो, उहदे नाल इन्हां दा भी गुजारा चल जाए।
दोई दिश मैं फिर कर बो बार, ਚਾਹਤ ਪਏ ਮਿਟਾ ਮਨ ਰਾਰ।
ਦੋਹਾਂ ਪਾਸਿਓਂ ਵਿੱਚ ਬੰਦੇ ਪੈ ਕੇ ਭਾਈ ਗੁਰਦਾਸ ਜੀ ਕਦੇ ਉਧਰ ਜਾਂਦੇ ਕਦੇ ਇਧਰ ਆਉਂਦੇ, ਵਿੱਚ ਪੈ ਕੇ ਉਹ ਝਗੜਾ ਮਿਟਾਉਣਾ ਚਾਹੁੰਦੇ ਵੀ ਕਿਸੇ ਤਰੀਕੇ ਝਗੜਾ ਮਿਟੇ ਜਿਹੜਾ ਪ੍ਰਿਥਵੀ ਚੰਦ ਨੇ ਖੜਾ ਕੀਤਾ, ਬਖੇੜਾ ਖੜਾ ਕੀਤਾ ਹੋਇਆ, ਉਸ ਝਗੜੇ ਨੂੰ ਮਿਟਾਉਣ ਵਾਸਤੇ ਵਿੱਚ ਬੰਦੇ ਫਿਰਦੇ ਨੇ।
ਕਛਕ ਦੁਕਾਨਨ ਤੂੰ ਤੈ ਭਾਰਾ, ਹਰ ਜਗਾਤ ਜੋ ਆਏ ਬਜਾਰਾ।
ਹੁਣ ਗੱਲ ਇਹ ਨਿਬੜੀ ਕਿ ਮਹਾਰਾਜ ਜੀ ਇਧਰ ਜਿਹੜਾ ਬਾਜ਼ਾਰ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦਾ, ਉਸ ਬਾਜ਼ਾਰ ਦੀਆਂ ਜਿਹੜੀਆਂ ਦੁਕਾਨਾਂ ਦਾ ਭਾੜਾ ਆਉਂਦਾ, ਕਿਰਾਇਆ ਆਉਂਦਾ, ਔਰ ਫਿਰ ਉਹਨਾਂ ਦੁਕਾਨਾਂ ਦਾ ਜਿਹੜਾ ਜੁਗਾਤ ਟੈਕਸ ਆਉਂਦਾ ਹੈ।
ਸੋ ਸਭ ਪ੍ਰਿਥੀਏ ਕੋ ਤਬ ਦੀਨ, ਕਿਉਂਕ ਪਾਸੀਆ ਕੋ ਜੈ ਤੀਨ।
ਪਾਸੀਆ ਚੌਂਕ ਕਹਿੰਦੇ, ਅੱਜ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਚ ਚੌਂਕ ਮੌਜੂਦ ਹੈ, ਪਾਸੀਆ ਚੌਂਕ। ਉਹ ਪਾਸੀਆ ਚੌਂਕ ਦੀਆਂ ਜਿਹੜੀਆਂ ਦੁਕਾਨਾਂ ਨੇ, ਇਹ ਫੈਸਲਾ ਹੋਇਆ ਗੁਰੂ ਅਰਜਨ ਸਾਹਿਬ ਨੇ ਆਖਿਆ ਵੀ ਉਹ ਪਾਸੀਆ ਚੌਂਕ ਦੀਆਂ ਜਿਤਨੀਆਂ ਦੁਕਾਨਾਂ ਨੇ,
ਮਹਾਦੇਵ ਕੋ ਸੋ ਥਲ ਦਿਓ, ਧਨ ਜਗਾਤ ਕੋ ਕਿਸਨੇ ਲਿਓ।
ਉਹ ਜਿਹੜੀਆਂ ਪਾਸੀਆ ਚੌਂਕ ਦੀਆਂ ਦੁਕਾਨਾਂ ਨੇ, ਉਹ ਬਾਬੇ ਮਹਾਦੇਵ ਨੂੰ ਦਿੱਤੀਆਂ ਵੀ ਇੱਥੋਂ ਜਿਹੜਾ ਕਿਰਾਇਆ ਆਉਂਦਾ ਜਾਂ ਜਿਹੜਾ ਜੁਗਾਤ ਆਉਂਦਾ ਤੇਰਾ, ਤੇ ਦੂਸਰੇ ਬਾਜ਼ਾਰ ਦੀਆਂ ਜਿਹੜੀਆਂ ਦੁਕਾਨਾਂ ਦਾ ਕਿਰਾਇਆ ਜਾਂ ਜੁਗਾਤ ਟੈਕਸ ਆਉਂਦਾ ਸੀ, ਉਹ ਬਾਬੇ ਪ੍ਰਿਥਵੀ ਚੰਦ ਨੂੰ ਦੇਣ ਵਾਸਤੇ ਮੁਕਰਰ ਕਰ ਦਿੱਤਾ ਵੀ ਉਹ ਇਲਾਕਾ ਤੇਰਾ, ਉਥੋਂ ਤੂੰ ਮਾਇਆ ਉਗਰਾਹਣੀ ਹੈ, ਟੈਕਸ ਵੀ ਤੂੰ ਲੈਣਾ ਤੇ ਕਿਰਾਇਆ ਵੀ ਤੂੰ ਲੈਣਾ।
ਇਮ ਦੋਨੋਂ ਕੇ ਹਿਤ ਗੁਜ਼ਰਾਨ, ਲੈ ਕਰ ਕਰੇ ਨਿਬਾਨ ਖਾਨ।
ਜਿਹੜਾ ਮਹਾਰਾਜ ਗੁਰੂ ਅਰਜਨ ਸਾਹਿਬ ਫਿਰ ਵੀ ਏਡੇ ਦਿਆਲੂ, ਉਨ੍ਹਾਂ ਨੇ ਫਿਰ ਵੀ ਆਪਣੇ ਭਰਾਵਾਂ ਦਾ ਸੋਚਿਆ ਵੀ ਸਿਰ ਸਾਡੇ ਵੱਡੇ ਭਰਾ ਨੇ, ਤੇ ਦੋਹਾਂ ਭਰਾਵਾਂ ਨੂੰ ਗੁਜ਼ਾਰੇ ਵਾਸਤੇ, ਵਧੀਆ ਗੁਜ਼ਾਰੇ ਵਾਸਤੇ, ਧਨ ਵੀ ਉਥੋਂ ਆਮਦਨ ਵੀ ਚੰਗੀ ਸੀ, ਤੇ ਆਮਦਨ ਵਾਸਤੇ ਸਾਰੇ ਸਾਧਨ ਬਣਾ ਕੇ ਉਨ੍ਹਾਂ ਦਾ ਗੁਜ਼ਾਰਾ ਚੰਗਾ ਚਲਾ ਦਿੱਤਾ।
ਪੂਜਾ ਸੰਗਤ ਕੀ ਸਭ ਜੋਏ, ਸ੍ਰੀ ਗੁਰੂ ਅਰਜਨ ਕੀ ਜੋਏ।
ਉਨ੍ਹਾਂ ਦੋਹਾਂ ਦੇ ਗੁਜ਼ਰਾਨ ਚੰਗੇ ਚੱਲਣ ਲੱਗੇ, ਪ੍ਰਿਥਵੀ ਚੰਦ ਤੇ ਮਹਾਦੇਵ ਦਾ ਗੁਜ਼ਾਰਾ ਵੀ ਚੰਗਾ ਚੱਲਣ ਲੱਗਾ, ਪਰ ਜਿਹੜੀ ਸੰਗਤ ਦੀ ਮਾਇਆ ਆਉਂਦੀ ਸੀ, ਸੰਗਤ ਵੱਲੋਂ ਜਿਹੜਾ ਦਸਵੰਧ ਭੇਟ ਹੁੰਦਾ ਸੀ, ਉਹ ਮਾਇਆ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਆਉਂਦੀ ਹੈ। ਉਹ ਮਾਇਆ ਸੰਗਤ ਲਿਆ ਕੇ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਚ ਲਿਆ ਕੇ ਭੇਟ ਕਰਦੇ ਨੇ।
ਚੱਲਣ ਲੱਗਿਓ ਐਸੇ ਵਿਵਹਾਰ, ਤੀਨੋਂ ਭਰਾ ਮੇਲ ਕੋ ਤਾਰ।
ਇਹਦਾ ਵਧੀਆ ਵਿਵਹਾਰ ਗੁਰੂ ਘਰ ਦਾ ਚੱਲਣ ਲੱਗ ਪਿਆ, ਤੇ ਤਿੰਨਾਂ ਭਰਾਵਾਂ ਦਾ ਆਪਸ ਵਿੱਚ ਹੁਣ ਮੇਲ ਜੋਲ ਵੀ ਹੋਣ ਲੱਗ ਪਿਆ। ਬਾਬਾ ਪ੍ਰਿਥਵੀ ਚੰਦ ਗੁਰੂ ਅਰਜਨ ਸਾਹਿਬ ਕੋਲ ਆ ਜਾਂਦੇ, ਮਹਾਦੇਵ ਜੀ ਵੀ ਆ ਜਾਂਦੇ, ਕਦੇ ਗੁਰੂ ਅਰਜਨ ਸਾਹਿਬ ਵੀ ਆਪਣੇ ਭਰਾਵਾਂ ਨੂੰ ਮਿਲਣ ਚੱਲ ਜਾਂਦੇ ਨੇ, ਇਹਦਾ ਆਪਸ ਵਿੱਚ ਮੇਲ ਜੋਲ ਵੀ ਹੋਣ ਲੱਗਾ।
ਰਾਮਦਾਸ ਪੁਰ ਬਾਸ ਕਰਨ ਤੇ, ਦੁਰਿਓ ਸ਼ਰੀਕਾ ਕਰ ਬਰਤਨ ਤੇ।
ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਇੱਥੇ ਵਾਸ ਕਰਦੇ ਨੇ, ਰਾਮਦਾਸਪੁਰੀ ਵਿੱਚ ਨਿਵਾਸ ਕਰਦੇ ਨੇ, ਔਰ ਸ਼ਰੀਕਾ ਤਾਂ ਕਰਦੇ ਨੇ ਪਰ ਹੁਣ ਛੁਪ ਕੇ ਕਰਦੇ ਨੇ। ਪਹਿਲਾਂ ਤਾਂ ਪ੍ਰਗਟ ਹੀ ਸਨ, ਸ਼ਰੀਕਾ ਹੁਣ ਵੀ ਰੱਖਦੇ ਨੇ ਪ੍ਰਿਥੀ ਚੰਦ ਹੋਣੀ, ਪਰ ਹੁਣ ਮਨ ਵਿੱਚ ਲੁਕਾ ਕੇ ਰੱਖਦੇ ਨੇ, ਪ੍ਰਗਟ ਨਹੀਂ ਕਰਦੇ।
ਸ੍ਰੀ ਗੁਰੂ ਅਰਜਨ ਸਰਲ ਸਾਧੀਰ, ਸਮਚਿਤ ਬਿਨਾ ਵਿਕਾਰ ਸਰੀਰ।
ਪਰ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦਾ ਸੁਭਾਅ ਬੜਾ ਸਰਲ, ਬਿਲਕੁਲ ਸਿੱਧਾ। ਪ੍ਰਿਥੀ ਚੰਦ ਤੇ ਕਪਟ ਰੱਖਦਾ, ਪਰ ਸਤਿਗੁਰਾਂ ਹਿਰਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਕਪਟ ਨਹੀਂ, ਛਲ ਨਹੀਂ, ਅੰਦਰੋਂ ਬਾਹਰੋਂ ਇੱਕੋ ਜਿਹੇ ਨੇ ਮੇਰੇ ਸਤਿਗੁਰੂ ਜੀ। ਸਰਲ ਸੁਭਾਅ, ਸ਼ਾਂਤ ਚਿੱਤ, ਸਮਚਿਤ ਬਿਰਤੀ ਗੁਰੂ ਅਰਜਨ ਸਾਹਿਬ ਰੱਖਦੇ ਨੇ, ਜਿਨ੍ਹਾਂ ਚ ਕਿਸੇ ਵੀ ਪ੍ਰਕਾਰ ਦਾ ਵਿਕਾਰ ਨਹੀਂ ਫੁਰਦਾ।
ਪ੍ਰਿਥੀਆ ਕੁਟਲ ਪਨੇ ਨਿਤ ਕਰੈ, ਤੋ ਨਾ ਕੁਛ ਤੈਸੇ ਉਰ ਧਰੈ।
ਪ੍ਰਿਥੀਆ ਬੜੇ ਬੜੇ ਕੁਟਲ ਕੰਮ ਕਰਦਾ, ਬੜੇ ਬੜੇ ਨਾ ਕਰਨ ਵਾਲੇ ਕੰਮ ਕਰਦਾ, ਗੁਰੂ ਸਾਹਿਬ ਨੂੰ ਖਬਰ ਵੀ ਹੋ ਜਾਂਦੀ ਹੈ, ਪਰ ਗੁਰੂ ਅਰਜਨ ਸਾਹਿਬ ਕਦੇ ਮਨ ਚ ਲਿਆਉਂਦੇ ਨੀ ਵੀ ਉਹ ਕੀ ਪਿਆ ਕਰਦਾ। ਸਤਿਗੁਰੂ ਜੀ ਫਿਰ ਵੀ ਆਪਣੀ ਸਮਚਿਤ ਬਿਰਤੀ ਰੱਖਦੇ ਨੇ, ਫਿਰ ਵੀ ਆਪਣੇ ਹਿਰਦੇ ਨੂੰ ਸਮ ਰੱਖਦੇ ਨੇ, ਪ੍ਰਿਥੀਏ ਦੀਆਂ ਵਧੀਕੀਆਂ ਵੇਖ ਕੇ ਵੀ ਕਦੇ ਆਪਣੇ ਮਨ ਚ ਗੁੱਸਾ ਨਹੀਂ ਕਰਦੇ।
ਸਭ ਸੋ ਬਰਸਤ ਹੈ ਮਨ ਨੀਕੇ, ਨੈ ਜਾਣੈ ਕੁਛ ਧਰਨ ਸ਼ਰੀਕੇ।
ਸਤਿਗੁਰੂ ਜੀ ਸਾਰਿਆਂ ਨਾਲ ਚੰਗੇ ਮਨ ਨਾਲ ਵਰਤਦੇ ਨੇ, ਆਪਣੇ ਮਨ ਚ ਸ਼ਰੀਕ ਪੁਣਾ ਸਤਿਗੁਰੂ ਜੀ ਰੱਖਣਾ ਜਾਣਦੇ ਹੀ ਨਹੀਂ, ਨਿਰਵੈਰ ਜੋ ਨੇ। ਰੋਜ਼ ਮੂਲ ਮੰਤਰ ਚ ਜਪਦੇ ਆ ਨਾ ਗੁਰੂ ਸਾਹਿਬ ਦਾ ਨਾਂ ਕਿ ਨਿਰਵੈਰ, ਜਿਨ੍ਹਾਂ ਅੰਦਰ ਕਿਸੇ ਪ੍ਰਤੀ ਵੈਰ ਹੈ ਹੀ ਨਹੀਂ, ਕਿਸੇ ਨਾਲ ਕਿਸੇ ਪ੍ਰਕਾਰ ਦਾ ਕੋਈ ਸ਼ਰੀਕਾ ਮੇਰੇ ਸਤਿਗੁਰੂ ਗੁਰੂ ਅਰਜਨ ਸਾਹਿਬ ਨਹੀਂ ਰੱਖਦੇ।
ਕੇਤਕ ਸਮਾਂ ਬਤੀਤੀ ਜਮੈ ਪਿਛੀਏ ਕੇਤ ਉਪਜਿਓ ਤਵੈ।
ਇਸੇ ਤਰ੍ਹਾਂ ਕੁਝ ਸਮਾਂ ਬੀਤਿਆ ਤੇ ਬਾਬੇ ਪ੍ਰਿਥੀ ਚੰਦ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ।
ਮਿਹਰਵਾਨ ਤੇ ਨਾਮ ਬਖਾਨਾ ਭਈ ਬਧਾਈ ਆਨੰਦ ਮਾਨਾ।
ਇਹਦਾ ਨਾਂ ਰੱਖਿਆ ਬਾਬਾ ਮਿਹਰਵਾਨ। ਮਿਹਰਵਾਨ ਬਾਬੇ ਪ੍ਰਿਥੀ ਚੰਦ ਦੇ ਘਰ ਪੁੱਤਰ ਦਾ ਜਨਮ ਹੋਇਆ ਤੇ ਨਾਂ ਮਿਹਰਵਾਨ ਰੱਖਿਆ। ਬੜੀਆਂ ਵਧਾਈਆਂ ਬਜੀਆਂ, ਬੜੀਆਂ ਵਧਾਈਆਂ ਹੋਈਆਂ ਕਿ ਪ੍ਰਿਥੀ ਦੇ ਘਰ ਪੁੱਤਰ ਨੇ ਜਨਮ ਲਿਆ।
ਕਿਤਕ ਮਾਸ ਕੋ ਪਿਕ ਸੁਖ ਪਾਵੈ ਸ੍ਰੀ ਗੁਰ ਅਰਜਨ ਪਿਘਲੇ ਆਵੈ।
ਜਦੋਂ ਕੁਝ ਕੁ ਮਹੀਨਿਆਂ ਦਾ ਮਿਹਰਵਾਨ ਹੋ ਗਿਆ ਤੇ ਪ੍ਰਿਥੀ ਚੰਦ ਆਪਣੇ ਪੁੱਤਰ ਮਿਹਰਵਾਨ ਨੂੰ ਚੁੱਕ ਕੇ ਤੇ ਗੁਰੂ ਅਰਜਨ ਸਾਹਿਬ ਕੋਲ ਲੈ ਆਉਂਦਾ। ਕਈ ਵਾਰ ਜਿੱਥੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਬਿਰਾਜਦੇ ਨੇ ਉਥੇ ਆਪਣੇ ਪੁੱਤਰ ਨੂੰ ਲੈ ਕੇ ਆ ਜਾਂਦਾ।
ਕਰੈ ਪ੍ਰੇਮ ਇਵਲੇ ਮੈਂ ਗੋਦ ਅਦਿਕ ਦੁਲਾਰੈ ਵਧੈ ਪ੍ਰਮੋਦ।
ਸਤਿਗੁਰੂ ਜੀ ਮਿਹਰਵਾਨ ਨਾਲ ਆਪਣੇ ਭਤੀਜੇ ਨਾਲ ਬੜਾ ਹੀ ਪਿਆਰ ਕਰਦੇ। ਜਦੋਂ ਲੈ ਕੇ ਆਉਂਦੇ ਬਾਬਾ ਪ੍ਰਿਥੀ ਚੰਦ ਤੇ ਸਤਿਗੁਰੂ ਜੀ ਮਿਹਰਵਾਨ ਨੂੰ ਆਪਣੀ ਗੋਦ ਚ ਬਿਠਾਉਂਦੇ, ਉਹਨੂੰ ਦੁਲਾਰਦੇ, ਬੜਾ ਹੀ ਮਹਾਰਾਜ ਜੀ ਪਿਆਰ। ਇੱਥੋਂ ਤੱਕ ਕਿ ਗੁਰੂ ਸਾਹਿਬ ਦੇ ਕੋਲ ਹੀ ਜ਼ਿਆਦਾ ਰਹਿੰਦਾ ਸੀ ਮਿਹਰਵਾਨ। ਪੁੱਤਰਾਂ ਵਾਂਗੂ ਗੁਰੂ ਸਾਹਿਬ ਨੇ ਬਾਬੇ ਮਿਹਰਵਾਨ ਨੂੰ ਪਾਲਿਆ, ਜਿਹੜਾ ਬਾਅਦ ਵਿਚ ਦੁਸ਼ਮਣ ਬਣਿਆ। ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਬਾਬੇ ਮਿਹਰਵਾਨ ਨੂੰ ਪੁੱਤਰਾਂ ਵਾਂਗੂ ਬੜੇ ਪਿਆਰ ਨਾਲ ਦੁਲਾਰਦੇ ਤੇ ਪਿਆਰ ਕਰਦੇ ਨੇ।
ਸਰਲ ਸੁਭਾਉ ਗਿਆਨ ਕਰ ਆਛੇ ਸਭ ਕੋ ਭਲੋ ਹੋਨਿਓਰ ਬਾਂਛੇ।
ਸਤਿਗੁਰਾਂ ਦਾ ਸੁਭਾਅ ਬੜਾ ਸਰਲ ਹੈ ਔਰ ਸਤਿਗੁਰੂ ਜੀ ਸਾਰਿਆਂ ਦਾ ਭਲਾ ਹੀ ਲੋਚਦੇ ਨੇ। ਮੇਰੇ ਸਤਿਗੁਰਾਂ ਦੇ ਹਿਰਦੇ ਵਿਚ ਤਾਂ ਕਿਸੇ ਪ੍ਰਤੀ ਵੈਰ ਵਿਰੋਧ ਦੀ ਬਿਰਤੀ ਹੈ ਹੀ ਨਹੀਂ।
ਅਦਿਕ ਸਮੇ ਸਮੇ ਸਿਤ ਸਾਤ ਆਨੇ ਨਿਤ ਪ੍ਰਤ ਇਕ ਗੁਰਨਾਥ।
ਸਤਿਗੁਰੂ ਜੀ ਇਸ ਬੱਚੇ ਨਾਲ ਬਹੁਤ ਜ਼ਿਆਦਾ ਸਨੇਹ ਕਰਦੇ, ਬਹੁਤ ਹੀ ਜ਼ਿਆਦਾ ਹਿੱਤ ਕਰਦੇ ਨੇ। ਜੇ ਇਕ ਦਿਨ ਨਾ ਆਵੇ ਤੇ ਮਹਾਰਾਜ ਜੀ ਆਪ ਸੁਨੇਹਾ ਭੇਜ ਕੇ ਕਹਿੰਦੇ ਮਿਹਰਵਾਨ ਨੂੰ ਲੈ ਕੇ ਆਓ ਤੇ ਮਿਹਰਵਾਨ ਨੂੰ ਬੱਚੇ ਨੂੰ ਆਪਣੇ ਕੋਲ ਬੁਲਾ ਕੇ ਬੜਾ ਹੀ ਉਹਦੇ ਨਾਲ ਹਿੱਤ ਕਰਦੇ ਨੇ।
ਸੰਮਤ ਬੀਤਿਓ ਵਧਿਓ ਸਰੀਰ ਖੇਲੈ ਆਨ ਗੁਰੂ ਕੇ ਤੀਰ।
ਸਾਲ ਸਵਾ ਸਾਲ ਦਾ ਸਮਾਂ ਬੀਤ ਗਿਆ, ਮਿਹਰਵਾਨ ਦਾ ਸਰੀਰ ਵਧ ਗਿਆ ਤੇ ਹੁਣ ਗੁਰੂ ਅਰਜਨ ਸਾਹਿਬ ਦੇ ਕੋਲ ਆ ਕੇ ਹੀ ਖੇਡਦਾ ਮਿਹਰਵਾਨ, ਕਿਉਂਕਿ ਰਹਿੰਦਾ ਹੀ ਉੱਥੇ ਸੀ ਜ਼ਿਆਦਾ ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਦੇ ਕੋਲ ਹੀ ਆ ਕੇ ਖੇਡਾਂ ਕਰਦਾ।
ਨਿਤ ਸਨੇਹ ਕਰ ਬਹੁਤ ਦੁਲਾਰੈ ਗਹਿ ਪੁਜਾ ਨਿਜ ਅੰਕ ਵਿਚਾਰੈ।
ਸਤਿਗੁਰੂ ਜੀ ਨੂੰ ਖੇਡਦੇ ਨੂੰ ਵੇਖ ਕੇ ਬੜਾ ਦੁਲਾਰ ਕਰਦੇ, ਸਨੇਹ ਕਰਦੇ ਤੇ ਕਈ ਵਾਰੇ ਦੀ ਬਾਂਹ ਫੜ ਕੇ ਚੁੱਕ ਕੇ ਤੇ ਗੋਦ ਚ ਬਿਠਾ ਲੈਂਦੇ ਨੇ।
ਨਿਜ ਭਿਗ ਤੇ ਭੂਖਨ ਕਰਵਾਏ ਸੁੰਦਰ ਕੰਚਨ ਕੋ ਪਹਿਰਾਏ।
ਸਗੋਂ ਸਤਿਗੁਰਾਂ ਨੇ ਬੜੇ ਸੋਹਣੇ ਗਹਿਣੇ ਕਢਵਾ ਕੇ ਨਾ ਬੜੇ ਸੁੰਦਰ ਉਹ ਮਿਹਰਵਾਨ ਦੇ ਅੰਗਾਂ ਚ ਆਪ ਆਪਣੇ ਹੱਥੀਂ ਪਵਾਏ। ਸੁੰਦਰ ਗਹਿਣੇ ਸੋਹਣੇ ਕੜੇ ਕੰਗਣ ਮਹਾਰਾਜ ਜੀ ਨੇ ਬਣਵਾ ਕੇ ਇਹਦੇ ਹੱਥਾਂ ਚ ਪਾਏ।
ਕੱਛਾ ਬਸਤਰ ਆਛੇ ਪਹਿਰਾਏ ਗੋਟਾ ਉਪਰ ਤਿੰਨੋ ਲਗਾਏ।
ਬੜੇ ਵਧੀਆ ਵਧੀਆ ਕੱਪੜੇ ਬਣਵਾ ਕੇ ਤੇ ਗੋਟਾ ਲਵਾ ਕੇ ਕੱਪੜਿਆਂ ਦੇ ਉੱਤੇ ਉਹ ਬਸਤਰ ਮਹਾਰਾਜ ਜੀ ਮਿਹਰਬਾਨ ਨੂੰ ਪਵਾਉਂਦੇ ਨੇ।
ਜਿਮ ਨਿਜ ਸੁੱਤ ਕੋ ਜਾਣੈ ਪੈਸੇ ਪਿਛਿਆ ਕਰੈ ਬਿਲੋਕਨ ਐਸੇ।
ਆਪਣਾ ਪੁੱਤਰ ਹੁੰਦਾ ਏਦਾਂ ਸਤਿਗੁਰੂ ਜੀ ਮਿਹਰਬਾਨ ਨਾਲ ਹਿੱਤ ਕਰਦੇ, ਆਪਣੇ ਪੁੱਤਰਾਂ ਵਾਂਗੂ ਇਹਦੇ ਨਾਲ ਦੁਲਾਰ ਕਰਦੇ ਨੇ। ਪ੍ਰਿਥੀ ਚੰਦ ਜਦੋਂ ਗੁਰੂ ਅਰਜਨ ਸਾਹਿਬ ਨੂੰ ਮਿਹਰਬਾਨ ਨਾਲ ਪਿਆਰ ਕਰਦਿਆਂ ਵੇਖਦਾ।
ਨਿਜ ਤ੍ਰਿਆ ਸਾਥ ਬਖਾਨੈ ਕਬੈ ਹਮ ਹੀ ਮਾਲਕ ਵਸਤੂ ਸਬੈ।
ਪ੍ਰਿਥੀ ਚੰਦ ਆਪਣੀ ਘਰ ਵਾਲੀ ਕਰਮੋ ਨੂੰ ਕਹਿੰਦਾ ਬਸ ਭਾਗਵਾਨ ਨੇ ਹੁਣ ਬਹੁਤਾ ਸਮਾਂ ਨੀ, ਇਹ ਜਿੰਨੀਆਂ ਚੀਜ਼ਾਂ ਨੇ ਨਾ ਗੁਰੂ ਅਰਜਨ ਸਾਹਿਬ ਦੇ ਘਰ ਚ ਇਹਨਾਂ ਸਾਰੀਆਂ ਚੀਜ਼ਾਂ ਵਸਤੂਆਂ ਦੇ ਆਪਾਂ ਹੀ ਮਾਲਕ ਹੋਣਾ, ਆਉਣ ਵਾਲੇ ਸਮੇਂ ਚ ਆਪਾਂ ਹੀ ਇਹਨਾਂ ਦੇ ਮਾਲਕ ਹੋਣਾ।
ਸ਼੍ਰੀ ਅਰਜਨ ਕੋ ਹੋਏ ਸੁਤ ਨਾਈ ਲਖੀਅਤ ਗੁਰਤਾ ਵਹਿਮ ਪਾਏ।
ਗੁਰੂ ਅਰਜਨ ਸਾਹਿਬ ਦੇ ਕੋਲ ਕੋਈ ਪੁੱਤਰ ਨਹੀਂ ਹੋਣਾ, ਇਸ ਕਰਕੇ ਉਹਨਾਂ ਤੋਂ ਬਾਅਦ ਜੇ ਗੁਰਤਾ ਆਉਣੀ ਹੈ ਤੇ ਸਾਡੇ ਪੁੱਤਰ ਕੋਲ ਹੀ ਆਉਣੀ ਹੈ। ਸਾਡਾ ਹੀ ਤਾਂ ਪੁੱਤਰ ਹੈ ਜਿਹੜਾ ਗੁਰੂ ਰਾਮਦਾਸ ਸਾਹਿਬ ਜੀ ਅੱਗੇ ਅੰਸ ਟੋਰ ਰਿਹਾ, ਉਹਦੇ ਕੋਲ ਹੀ ਗੁਰਤਾ ਗੱਦੀ ਚੱਲ ਕੇ ਆਏਗੀ।
ਅਮਰੇ ਸੁਤ ਕੋ ਲਾਡ ਲਡਾਵੇ ਬਸਨ ਵਿਭੂਖਨ ਸਭ ਪਹਿਰਾਵੇ।
ਗੁਰੂ ਅਰਜਨ ਜੀ ਸਾਡੇ ਪੁੱਤਰ ਨਾਲ ਕਿੰਨਾ ਲਾਡ ਲਡਾਉਂਦੇ ਨੇ, ਕਿੱਡੇ ਹਿੱਤ ਨਾਲ ਉਹਨਾਂ ਨੂੰ ਗਹਿਣੇ ਕੱਪੜੇ ਕਢਵਾ ਕੇ ਪਾਉਂਦੇ ਹਨ।
ਇਨਕੋ ਦੇ ਅੰਤ ਜਬ ਹੋਏ ਹਮ ਕੋਈ ਪੂਜਾ ਸਭ ਕੋਏ।
ਜਦੋਂ ਗੁਰੂ ਅਰਜਨ ਸਾਹਿਬ ਦੀ ਦੇਹ ਦਾ ਅੰਤ ਹੋ ਜਾਏਗਾ ਤੇ ਸਾਡੇ ਪੁੱਤਰ ਨੂੰ ਗੁਰਿਆਈ ਮਿਲ ਜਾਏਗੀ ਤੇ ਫਿਰ ਸਾਡੀ ਪੂਜਾ ਹੋਏਗੀ, ਸਾਡਾ ਸਤਿਕਾਰ ਹੋਏਗਾ। ਜੇ ਉਮਰ ਦੇ ਹਿਸਾਬ ਨਾਲ ਵੀ ਪ੍ਰਿਥੀ ਚੰਦ ਜੀ ਥੋੜਾ ਜਿਹਾ ਵੀ ਦਿਮਾਗ ਵਿਚਾਰਨ ਵੀ ਕੀ ਜਾਣੀਏ, ਵੱਡੇ ਉਮਰ ਵਿੱਚ ਤੁਸੀਂ ਉਹ ਪਹਿਲੇ ਤੁਸੀਂ ਚਾਲੇ ਪਾਉਣੇ ਨੇ, ਕਿਹੜਾ ਅੰਦਰ ਅੰਤਰ ਜਾਮਤਾ ਸੀ। ਪਰ ਕਹਿੰਦਾ ਵੀ ਆਪਾਂ ਰਹਿਣਾ, ਇਹਨਾਂ ਨੇ ਚਲੇ ਜਾਣਾ, ਇਹਨਾਂ ਦੇ ਜਾਣ ਤੋਂ ਬਾਅਦ ਗੁਰਿਆਈ ਸਾਡੇ ਕੋਲ ਹੋਣੀ ਹੈ, ਪੂਜਾ ਸਾਡੀ ਹੋਣੀ ਹੈ।
ਗੁਰਤਾ ਗਾਦੀ ਬੋਹਰ ਕਰ ਪਾਵੈ ਬੈਸ ਮਾਰੋ ਜਗ ਬਿਰਦਾਵੈ।
ਗੁਰਤਾ ਗੱਦੀ ਸਾਡੇ ਕੋਲ ਆਏਗੀ, ਸਾਡਾ ਬੰਸ ਜਗਤ ਵਿੱਚ ਬਹੁਤ ਜ਼ਿਆਦਾ ਵਧੇ ਫੁੱਲੇਗਾ।
ਤਰੈ ਕੁਟਿਲਤਾ ਇਸ ਤੇ ਆਦ ਨਿਜ ਨੰਦਨ ਤੇ ਹੋਏ ਐਲਾਦ।
ਇਹਨਾਂ ਦੀ ਕੁਟਲਤਾ ਬਿਰਤੀ ਬਾਬਾ ਪ੍ਰਿਥੀ ਚੰਦ ਜੀ ਆਪਣੇ ਹਿਰਦੇ ਚ ਧਾਰਨ ਕਰਦੇ ਨੇ ਔਰ ਆਪਣੇ ਪੁੱਤਰ ਨਾਲ ਬੜਾ ਅਹਿਲਾਦ ਕਰਦੇ, ਖੁਸ਼ੀ ਮਨਾਉਂਦੇ ਨੇ।
ਪ੍ਰਭ ਕੀ ਗੱਤ ਕੋ ਜਾਣਤ ਨਾਈ ਰਚੈ ਅਪਰ ਅਪਰੋ ਬਨ ਆਏ।
ਸਤਨਾਮ ਸ੍ਰੀ। ਪਰ ਪ੍ਰਿਥੀ ਚੰਦ ਪਰਮੇਸ਼ਰ ਦੀ ਗੱਤ ਨਹੀਂ ਜਾਣਦਾ ਕਿ ਪਰਮੇਸ਼ਰ ਨੇ ਉਹ ਬੰਦਾ ਕੁਝ ਹੋਰ ਹੀ ਰਚਦਾ ਤੇ ਪਰਮੇਸ਼ਰ ਕੁਝ ਹੋਰ ਹੀ ਬਣਾ ਦਿੰਦਾ, ਇਹ ਨਹੀਂ ਜਾਣਦਾ। ਨਰ ਚਾਹਤ ਕੱਛ ਔਰ ਔਰੈ ਕੀ ਔਰੈ ਭਈ, ਬੰਦਾ ਕੁਝ ਹੋਰ ਚਾਹੁੰਦਾ ਤੇ ਪਰਮੇਸ਼ਰ ਕੁਝ ਹੋਰ ਹੀ ਵਰਤਾ ਦਿੰਦਾ। ਇਹ ਨਹੀਂ ਜਾਣਦਾ ਕਿ ਜਿਨ੍ਹਾਂ ਨੂੰ ਕਹਿੰਦਾ ਵੀ ਇਨ੍ਹਾਂ ਦੇ ਘਰ ਪੁੱਤ ਨਹੀਂ, ਉਨ੍ਹਾਂ ਦੇ ਘਰ ਬੜੇ ਸੂਰ ਵੀਰ ਬਲੀ ਪੁੱਤਰ ਨੇ ਅਵਤਾਰ ਧਾਰਨਾ, ਇਹਦੇ ਬਾਰੇ ਖਬਰ ਨਹੀਂ ਬਾਬੇ ਪ੍ਰਿਥੀ ਚੰਦ ਨੂੰ। ਉਹ ਕਥਾਵਾਂ ਆਪ ਜੀ ਸਮੇਂ ਸਮੇਂ ਮੁਤਾਬਕ ਅਗਲਿਆਂ ਪ੍ਰਕਰਨਾਂ ਚ ਸਰਵਣ ਕਰੋ।